दंडवत वंदन अनेक बार सर्व कला समरथ ढोलन तेरा खो प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादश गुरिंद को मेरी है परना। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतिया नु एकाग्र करन दे लई रसना नु पवित्र करन लई एक बारी सारे ही रल के आखिए धन श्री सतगुरु जगजीत सिंह सच्चे पातशाह। एक बारी होर रसना नु करिए पवित्र सारे ही मिल के आखिए धन श्री सतगुरु उदय सिंह सच्चे पातशाह जी। सतगुरु गोविंद सिंह सच्चे पातशाह जी दा पावन पवित्र इतिहास साहब जी श्रवण कर रहे से इतिहास इथों तक पहुंचा है कि सारे दे सारे पहाड़ी राजे मिले ने ते सारे ने आपो अपनी फौज नू नाल लिया है। हाथी दी सवारी कीती है राजे भीम चंद ने ते सारी सेना नू नाल लैके ओ चल पिया है आनंदपुर दे वल। कल इथों तक कथा पहुंची से अज इथों अगे मैं प्रारंभ करदा। एक दो कोस चले तब आयो वहर निकस कर सिवर लगायो। ग्रंथाकार भाई संतोख सिंह जी लिखते ने के एक दो को दे फैसले नु तय किया ते फिर बाहर निकल के इना सारिया ने डेरा ला लिया। मिल राजे गण पत्र लिखायो दूत हाथ तत्काल पठायो। फिर सारे राजा ने मिलके एक पत्र लिखिया एक चिट्ठी लिखी है सतगुरां दे वल दूत दे हाथ चिट्ठी दे के सतगुरां वाले पासे नू दूत नू भेज दिता। आगे सतगुर सुन सुध सारी करी जोध की सब विद त्यारी। कवि जी लिखते ने कि सतगुरु गोविंद सिंह सच्चे पातशाह जी ने इस खबर नू पहला ही जान लिया से कि सेना आ रही है इस करके सतगुरां ने युद्ध लड़न दी सारी तैयारी नू मुकम्मल कीता होया से। बैठे होते दीवान मजारा पास खालसा शोभ उदारा। सतगुरु जी वड्डी सारी सभा दे विच बैठे सन सतगुरां दे आले दुआले शस्त्रधारी खालसे शोभा पा रहे सन। पहुंचो पत्र खुलाए पठायो तोनी उची ते सबन सुनायो। इन्ने चिर नूं राजां दा दूत पहुंच गया है उन्ने आण के राजां वल्लों लिखी हुई चिट्ठी दित्ती है। सतगुरु सच्चे पातशाह जी ने सिख नूं हुक्म कीता कि उच्ची आवाज दे नाल चिट्ठी नूं पढ़िया जावे कि की राजा ने चिट्ठी दे विच लिख के भेजे। सुनो गुरु जी थान हमारा जह आनंदपुर बसियो तुम्हारा। राजे भीम चंद ने लिखिया होया कि हे गुरु जी सुनो ये जो आनंदपुर नगरी है ये साडी जगह है जिथे तुसे अपना डेरा ला के बैठे हो। श्री गुर तेग बहादुर लीन हमको कई बेर तन दीन। लिखिया है चिट्ठी दे विच के तुहाडे पिता ने पाव के सतगुरु तेग बहादुर सच्चे पातशाह जी ने साडे तो ये जगह लई सी ते ਕਈ ਵਾਰੀ ਹੀ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਮਾਮਲੇ ਦੇ ਰੂਪ ਦੇ ਵਿੱਚ ਸਾਨੂੰ ਧਨ ਅਦਾ ਕੀਤਾ ਹੈ। ਹੁਣ ਯਾਦ ਰੱਖਣ ਦੀ ਲੋੜ ਹੈ ਕਿ ਸਰਾਸਰ ਚਿੱਠੀ ਦੇ ਵਿੱਚ ਝੂਠ ਲਿਖਿਆ ਹੋਇਆ ਰਾਜੇ ਭੀਮ ਚੰਦ ਨੇ, ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਜਗ੍ਹਾ ਰਾਜੇ ਤੋਂ ਨਹੀਂ ਸੀ ਲਈ ਔਰ ਇਸ ਤੋਂ ਇਲਾਵਾ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਕੋਈ ਵੀ ਮਾਮਲਾ ਅਦਾ ਕਦੇ ਨਹੀਂ ਸੀ ਕੀਤਾ, ਕਿਉਂਕਿ ਇਸ ਜਗ੍ਹਾ ਦਾ ਨਾਮ ਸੀ ਮਾਖੋਵਾਲ। ਮਾਖੋਵਾਲ ਦਾ ਥੇ ਇਸ ਜਗ੍ਹਾ ਦਾ ਨਾਮ ਮਸ਼ਹੂਰ ਸੀ ਤੇ ਸਤਿਗੁਰਾਂ ਨੇ ਪੈਸੇ ਦੇ ਕੇ ਮੁੱਲ ਖਰੀਦੀ ਸੀ ਇਹ ਥਾਂ। ਉਸ ਜਗ੍ਹਾ ਦੇ ਉੱਤੇ ਸਤਿਗੁਰੂ ਤੇਗ ਬਹਾਦਰ ਜੀ ਨੇ ਇਹ ਅਨੰਦਪੁਰ ਨਗਰੀ ਦਾ ਨਿਰਮਾਣ ਕੀਤਾ ਸੀ। ਜਿਹੜੀਆਂ ਗੱਲਾਂ ਕਰ ਰਿਹਾ ਹੈ ਕਿ ਮਾਮਲੇ ਦੇ ਰੂਪ ਦੇ ਵਿੱਚ ਸਤਿਗੁਰੂ ਤੇਗ ਬਹਾਦਰ ਜੀ ਸਾਨੂੰ ਧਨ ਦਿੰਦੇ ਸਨ, ਇਹ ਬਿਲਕੁਲ ਝੂਠ ਕਹਿ ਰਿਹਾ। ਚਿੱਠੀ ਦੇ ਵਿੱਚ ਐਸੀ ਉਹਨੇ ਗੱਲ ਲਿਖੀ ਹੈ ਕਿ ਨੌਵੇਂ ਗੁਰੂ ਜੀ ਤੁਹਾਡੇ ਪਿਤਾ ਜੀ ਸਾਨੂੰ ਮਾਮਲਾ ਅਦਾ ਕਰਦੇ ਰਹੇ ਨੇ ਜਿੰਨਾ ਚਿਰ ਤੱਕ ਉਹ ਮੌਜੂਦ ਰਹੇ। ਜਬ ਕੋ ਬਾਸ ਆਪਣੇ ਕਰਿਓ ਤਬ ਕੋ ਦਇਓ ਨ ਕਿਆ ਮਨ ਧਰਿਓ, ਲਿਖਿਆ ਹੈ ਰਾਜੇ ਭੀਮ ਚੰਦ ਨੇ ਚਿੱਠੀ ਦੇ ਵਿੱਚ। ਪਰ ਜਦੋਂ ਦਾ ਤੁਸੀਂ ਇਸ ਅਨੰਦਪੁਰ ਨਗਰੀ ਦੇ ਵਿੱਚ ਆਣ ਕੇ ਆਪਣਾ ਵਸੇਬਾ ਕੀਤਾ ਹੈ ਉਦੋਂ ਤੋਂ ਲੈ ਕੇ ਤੁਸੀਂ ਕੋਈ ਵੀ ਪੈਸਾ ਅਦਾ ਨਹੀਂ ਕੀਤਾ। ਆਪਣੇ ਮਨ ਦੇ ਵਿੱਚ ਪਤਾ ਨਹੀਂ ਤੁਸੀਂ ਕੀ ਇਰਾਦਾ ਧਾਰਨ ਕੀਤਾ। ਅਬੈ ਆਪਣੋ ਪੰਥ ਉਪਾਇਓ ਹਥਿਆਰਨ ਕੋ ਹੱਥ ਗਹਾਇਓ, ਲਿਖਿਆ ਹੈ ਚਿੱਠੀ ਦੇ ਵਿੱਚ ਕਿ ਮਾਮਲਾ ਦੇਣ ਦੀ ਗੱਲ ਤੇ ਬੜੀ ਦੂਰ ਦੀ ਹੈ। ਹੁਣ ਤੁਸੀਂ ਆਪਣਾ ਨਵਾਂ ਪੰਥ ਪੈਦਾ ਕੀਤਾ ਹੈ ਤੇ ਉਹਨਾਂ ਸਾਰਿਆਂ ਦੇ ਹੱਥਾਂ ਦੇ ਵਿੱਚ ਤੁਸੀਂ ਹਥਿਆਰ ਫੜਾ ਦਿੱਤੇ ਨੇ। ਲੂਟ ਕੂਟ ਕਰ ਦੂਣ ਉਜਾਰੀ ਲੜਨ ਮਾਰਨ ਨਿਤ ਧੂਮ ਉਤਾਰੀ, ਲੁੱਟਾਂ ਮਾਰਾਂ ਕਰ ਕਰਕੇ ਸਾਰੀਆਂ ਖੇਤੀਆਂ ਨੂੰ ਉਜਾੜ ਦਿੱਤਾ ਹੈ, ਦੂਣਾ ਨੂੰ ਬਰਬਾਦ ਕਰ ਦਿੱਤਾ ਹੈ। ਇਸ ਤੋਂ ਇਲਾਵਾ ਕਹਿੰਦਾ ਹੈ ਕਿ ਲੜਨ ਤੇ ਮਰਨ ਦੇ ਵਾਸਤੇ ਹਰ ਇੱਕ ਤੁਹਾਡਾ ਸਿੱਖ ਤਿਆਰ ਰਹਿੰਦਾ ਹੈ, ਬੜੀ ਧੁੰਮ ਮਚਾਈ ਹੋਈ ਹੈ। ਅਬ ਲੋ ਮੈਂ ਕੀ ਨਸ ਬਹੁ ਟਾਰਾ ਦੇਨ ਰਹਿਓ ਤਨ ਦੇਸ਼ ਉਜਾਰਾ, ਰਾਜੇ ਭੀਮ ਚੰਦ ਨੇ ਚਿੱਠੀ ਦੇ ਵਿੱਚ ਲਿਖਿਆ ਕਿ ਹੁਣ ਤੱਕ ਤੇ ਮੈਂ ਟਾਲਾ ਹੀ ਕਰਦਾ ਆ ਰਿਹਾ ਹਾਂ, ਪਰ ਦੇਣ ਰਹਿਓ ਧਨ ਦੇਸ਼ ਉਜਾਰਾ, ਧਨ ਦੇਣ ਦੀ ਗੱਲ ਤੇ ਬੜੀ ਦੂਰ ਦੀ ਹੈ, ਤੁਸੀਂ ਤੇ ਸਗੋਂ ਸਾਰੇ ਮੇਰੇ ਇਲਾਕੇ ਨੂੰ ਉਜਾੜ ਦਿੱਤਾ। ਕੇਤਕ ਹਮਰੇ ਸੁਪਾਟ ਖਪਾਏ ਕੇਤਕ ਪਰੇ ਕਾਇਲ ਦੁਖ ਪਾਏ, ਮੇਰਿਆਂ ਬਹੁਤਿਆਂ ਸਾਰਿਆਂ ਸ਼ਸਤਰਧਾਰੀ ਯੋਧਿਆਂ ਨੂੰ ਤੁਸੀਂ ਮਾਰ ਦਿੱਤਾ ਹੈ, ਇਸ ਤੋਂ ਇਲਾਵਾ ਬਹੁਤੇ ਸਾਰੇ ਜ਼ਖਮੀ ਹੋ ਕੇ ਵੱਡੇ ਦੁੱਖਾਂ ਨੂੰ ਪਾ ਰਹੇ ਨੇ। ਅਬ ਜੇ ਘਰ ਰਸ ਰਾਖਿਓ ਚਾਹਤ ਬਸਨ ਆਨੰਦਪੁਰ ਵਿਖੇ ਮਾਹਤ, ਇਸ ਵੇਲੇ ਜੇਕਰ ਤੁਸੀਂ ਸਾਡੇ ਨਾਲ ਰਸ ਰੱਖਣਾ ਚਾਹੁੰਦੇ ਹੋ, ਬਣਾ ਕੇ ਰੱਖਣੇ ਚਾਹੁੰਦੇ ਹੋ, ਇਸ ਤੋਂ ਇਲਾਵਾ ਜੇਕਰ ਤੁਸੀਂ ਖੁਸ਼ੀ ਦੇ ਨਾਲ ਆਨੰਦਪੁਰ ਨਗਰੀ ਦੇ ਵਿੱਚ ਵਸਣਾ ਲੋੜਦੇ ਹੋ। ਦਇਆ ਕਰੋ ਦੀ ਜੈ ਸਭ ਦਾਮੂ ਬਸੋ ਆਪ ਬਿਗੜੈ ਨਹੀਂ ਕਾਮੂ, ਤੇ ਫਿਰ ਤੁਸੀਂ ਸਾਡੇ ਮਾਮਲੇ ਦੇ ਪੈਸੇ ਸਾਨੂੰ ਅਦਾ ਕਰ ਦਿਓ, ਫਿਰ ਤੁਹਾਡਾ ਕੋਈ ਵੀ ਕੰਮ ਨਹੀਂ ਵਿਗੜੇਗਾ, ਤੁਸੀਂ ਆਰਾਮ ਦੇ ਨਾਲ ਆਨੰਦਪੁਰ ਦੇ ਵਿੱਚ ਵਸਦੇ ਰਹੋਗੇ। ਨਾ ਹੈ ਤਾਂ ਕ੍ਰੋਧ ਵਧਿਓ ਹੋਏ ਯੁੱਧ ਹਿਰਦੈ ਸ਼ੁੱਧ ਵਿਚਾਰੋ ਬੁੱਧ, ਰਾਜੇ ਨੇ ਲਿਖਿਆ ਕਿ ਜੇਕਰ ਇਸ ਗੱਲ ਨੂੰ ਨਹੀਂ ਮੰਨੋਗੇ, ਪੈਸੇ ਅਦਾ ਨਹੀਂ ਕਰੋਗੇ, ਤੇ ਫਿਰ ਕ੍ਰੋਧ ਬਹੁਤ ਜ਼ਿਆਦਾ ਵਧਿਆ ਹੋਇਆ, ਇਸ ਕ੍ਰੋਧ ਦਾ ਅੰਜਾਮ ਯੁੱਧ ਹੋਵੇਗਾ, ਰਣ ਹੋਵੇਗਾ, ਇਸ ਕਰਕੇ ਸ਼ੁੱਧ ਹਿਰਦੇ ਦੇ ਵਿਚਾਰ ਦੇ ਨਾਲ ਤੇ ਬੁੱਧੀ ਦੇ ਨਾਲ ਇਸ ਗੱਲ ਦਾ ਨਿਰਣਾ ਕਰ ਲੋ ਕਿ ਤੁਸੀਂ ਪੈਸੇ ਅਦਾ ਕਰਨੇ ਨੇ ਜਾਂ ਜੰਗ ਲੜਨਾ। ਉਤ ਤੁਰ ਕਣ ਸਨ ਬੈਰ ਤੁਮਾਰਾ ਇਤ ਹਮ ਸਾਥ ਵਧੀ ਬਹੁ ਰਾਰਾ, ਲਿਖਿਆ ਹੈ ਭੀਮ ਚੰਦ ਨੇ ਚਿੱਠੀ ਦੇ ਵਿੱਚ ਕਿ ਹਰ ਇੱਕ ਦੇ ਨਾਲ ਵੈਰ ਰੱਖਣਾ ਚੰਗੀ ਗੱਲ ਨਹੀਂ ਹੁੰਦੀ। ਕਹਿੰਦਾ ਇੱਕ ਪਾਸੇ ਤੁਰਕਾਂ ਦੇ ਨਾਲ ਤੁਸੀਂ ਵੈਰ ਵਧਾਇਆ ਹੋਇਆ ਤੇ ਦੂਸਰੇ ਪਾਸੇ ਸਾਡੇ ਨਾਲ ਵੀ ਵੈਰ ਵਧਾ ਰਹੇ ਹੋ। ਦੋਨੋ ਦਿਸ਼ ਤੇ ਦਾਲੇ ਉਮਡਾਵੇ ਸਭ ਜਗ ਸਪਟ ਤੂੰ ਪਰ ਤਾਵੇ, ਰਾਜਾ ਭੀਮ ਚੰਦ ਕਹਿੰਦਾ ਕਿ ਐਸਾ ਵੀ ਕਦੇ ਮੌਕਾ ਆ ਸਕਦਾ ਹੈ ਕਿ ਦੋਵਾਂ ਪਾਸਿਆਂ ਦੀਆਂ ਫੌਜਾਂ ਚੜ ਕੇ ਤੁਹਾਡੇ ਤੇ ਆਉਣਗੀਆਂ। ਸਭ ਜਗ ਸਪਟ ਤੁਮੈ ਪਰਤਾਵੈ, ਭਾਵ ਕੇ ਸਾਰੇ ਜਗਤ ਦੇ ਸੂਰਮੇ ਵੀ ਤੁਹਾਡੇ ਉੱਤੇ ਟੁੱਟ ਸਕਦੇ ਨੇ, ਕਿਉਂਕਿ ਤੁਹਾਡਾ ਕਿਸੇ ਨਾਲ ਮਿਲਾਪ ਕੋਈ ਨਹੀਂ। ਅਸੀਂ ਤੁਹਾਡੇ ਗੁਆਂਢੀ ਰਾਜਿਆਂ, ਸਾਡੇ ਨਾਲ ਵਿਗਾੜ ਪੈਦਾ ਕੀਤਾ ਹੋਇਆ। ਇਸ ਤੋਂ ਇਲਾਵਾ ਹਿੰਦੁਸਤਾਨ ਦਾ ਬਾਦਸ਼ਾਹ ਔਰੰਗਜ਼ੇਬ ਹੈ, ਤੁਹਾਡਾ ਉਹਦੇ ਨਾਲ ਵੀ ਵੈਰ ਹੈ। ਭਾਵ ਕਿ ਤੁਸੀਂ ਮਿੱਤਰ ਭਾਵ ਕਿਸੇ ਦੇ ਨਾਲ ਰੱਖਿਆ ਨਹੀਂ ਹੋਇਆ, ਹਰ ਇੱਕ ਦੇ ਨਾਲ ਆਡਾ ਲਾਉਂਦੇ ਹੋ, ਲੜਦੇ ਹੋ। ਪਰ ਪੀਰ ਨਹੀਂ ਕੁਛ ਬਣ ਆਵੇ, ਕੇਰੇ ਜਾਓ ਨਾ ਨਿਕਸਣ ਪਾਵੇ। ਐਸਾ ਵੀ ਦਿਨ ਆ ਸਕਦਾ ਹੈ ਕਿ ਤੁਹਾਡੇ ਤੇ ਬਹੁਤ ਵੱਡੀ ਭੀੜ ਬਣ ਜਾਏਗੀ, ਬੜੀ ਔਕੜ ਵਾਲੀ ਗੱਲ ਬਣ ਜਾਵੇਗੀ, ਘੇਰੇ ਜਾਓਗੇ। ਇਸ ਛੋਟੀ ਜੀ ਆਨੰਦਪੁਰ ਨਗਰੀ ਦੇ ਵਿੱਚ ਤੁਹਾਨੂੰ ਨਿਕਲਣ ਦੇ ਵਾਸਤੇ ਬਾਹਰ ਕੋਈ ਜਗ੍ਹਾ ਨਹੀਂ ਲੱਭੇਗੀ। ਯਾ ਤੇ ਦੀਜੈ ਦੌਲਤ ਅਬੈ, ਆਗੇ ਪੰਥ ਬਰਜ ਰੱਖ ਸਬੈ। ਇਸ ਕਰਕੇ ਹੁਣੇ ਹੀ ਤੁਸੀਂ ਜਿਹੜੀ ਦੌਲਤ ਹੈ, ਜਿਹੜੀ ਮਾਇਆ ਹੈ ਮਾਮਲੇ ਦੀ, ਉਹ ਸਾਨੂੰ ਅਦਾ ਕਰ ਦਿਓ। ਇਸ ਤੋਂ ਅੱਗੇ ਤੁਸੀਂ ਆਪਣੇ ਪੰਥ ਨੂੰ ਰੋਕ ਕੇ ਰੱਖੋ ਕਿ ਕੋਈ ਵੀ ਕਿਸੇ ਪ੍ਰਕਾਰ ਦਾ ਉਹ ਨੁਕਸਾਨ ਦੂਣ ਦੇ ਵਿੱਚ ਨਾ ਪਹੁੰਚਾਉਣ। ਤਾਜੋ ਜੰਗ ਕੀ ਰੀਤ ਭਿਆਨਾ, ਜਿਸ ਮੈਂ ਨਿਤ ਬਸਾਦ ਵਿਦ ਨਾਨਾ। ਭੀਮ ਚੰਦ ਨੇ ਲਿਖਿਆ ਹੈ ਚਿੱਠੀ ਦੇ ਵਿੱਚ ਕਿ ਜੰਗ ਦੀ ਜਿਹੜੀ ਰੀਤੀ ਹੈ ਇਹ ਬੜੀ ਭਿਆਨਕ ਹੁੰਦੀ ਹੈ, ਇਸ ਕਰਕੇ ਜੰਗ ਦੇ ਖਿਆਲ ਨੂੰ ਛੱਡ ਦੋ, ਸਾਡੇ ਨਾਲ ਰਸ ਰੱਖੋ। ਇਹ ਮੈਂ ਤੁਹਾਨੂੰ ਨੇਕ ਸਲਾਹ ਦੇ ਰਿਹਾ ਹਾਂ, ਕਿਉਂਕਿ ਜੰਗ ਦੇ ਵਿੱਚ ਵਿਆਦ ਹੀ ਪੈਦਾ ਹੁੰਦੀ ਹੈ, ਔਕੜਾਂ ਹੀ ਆਉਂਦੀਆਂ ਨੇ, ਜੰਗ ਦੇ ਵਿੱਚ ਕੋਈ ਸੁੱਖ ਨਹੀਂ ਹੁੰਦਾ। ਆਪਣੇ ਪਿਤ ਸਮਾਨ ਬਣ ਰਹੀ ਹੈ, ਸੰਗਤ ਤੇ ਅਕੋਰ ਗਨ ਲਹੀ ਹੈ। ਲਿਖਿਆ ਹੈ ਰਾਜੇ ਨੇ ਕਿ ਆਪਣੇ ਪਿਤਾ ਸਤਿਗੁਰੂ ਤੇਗ ਬਹਾਦਰ ਦੇ ਵਾਂਗ ਹੀ ਤੁਸੀਂ ਸ਼ਾਂਤੀ ਦੇ ਨਾਲ ਨਗਰੀ ਦੇ ਵਿੱਚ ਬੈਠੇ ਰਹੋ, ਤੁਹਾਡੇ ਚਰਨਾਂ ਦੇ ਵਿੱਚ ਬੜੀਆਂ ਤੁਹਾਡੀਆਂ ਸੰਗਤਾਂ ਆਉਂਦੀਆਂ ਨੇ, ਉਹਨਾਂ ਤੋਂ ਧਨ ਲਓ ਤੇ ਉਹਨਾਂ ਨੂੰ ਉਪਦੇਸ਼ ਦਿਓ, ਇਹੀ ਤੁਹਾਡੀ ਰੀਤ ਬਣਦੀ ਹੈ, ਆਪਣੇ ਪਿਤਾ ਵਰਗੇ ਬਣ ਜਾਓ। ਹਮ ਕੋ ਦਰਬ ਬਰਖ ਪ੍ਰਤੀ ਦੀਜੈ, ਹੋਏ ਸੁਖ ਵਾਸੀ ਸਮਾਂ ਬਤੀਜੈ। ਭੀਮ ਚੰਦ ਕਹਿੰਦਾ ਕਿ ਮੇਰੀ ਰਿਆਸਤ ਬਿਲਾਸਪੁਰ ਦੇ ਵਿੱਚ ਤੁਸੀਂ ਵਸ ਰਹੇ ਹੋ, ਇਸ ਕਰਕੇ ਪ੍ਰਤੀ ਵਰੇ ਦੇ ਹਿਸਾਬ ਦੇ ਨਾਲ ਤੁਸੀਂ ਮੈਨੂੰ ਮਾਮਲੇ ਦੇ ਪੈਸੇ ਅਦਾ ਕਰਦੇ ਰਹੋ ਤੇ ਸੁਖ ਦੇ ਨਾਲ ਆਪਣੇ ਸਮੇਂ ਨੂੰ ਬਤੀਤ ਕਰੋ, ਮੈਂ ਕਦੇ ਵੀ ਕੋਈ ਵਿਖਾਦ ਪੈਦਾ ਨਹੀਂ ਕਰਾਂਗਾ। ਨਾ ਹੈ ਤਾਂ ਛੱਡੋ ਭੂਮ ਹਮਾਰੀ, ਗਮਨ ਕਰੋ ਜਹ ਇੱਛਾ ਤੁਮਾਰੀ। ਜੇਕਰ ਪੈਸੇ ਅਦਾ ਨਹੀਂ ਕਰਨੇ ਤੇ ਫਿਰ ਤੁਸੀਂ ਸਾਡੀ ਜਗ੍ਹਾ ਨੂੰ ਛੱਡ ਕੇ ਦੂਰ ਚਲੇ ਜਾਓ, ਅਸੀਂ ਤੁਹਾਨੂੰ ਇਸ ਜਗ੍ਹਾ ਦੇ ਉੱਤੇ ਨਹੀਂ ਰਹਿਣ ਦੇਵਾਂਗੇ, ਜਿੱਥੇ ਤੁਹਾਡੀ ਮਰਜ਼ੀ ਉੱਥੇ ਚਲੇ ਜਾਓ, ਪਰ ਅਨੰਦਪੁਰ ਨਗਰੀ ਤੋਂ ਬਾਹਰ ਚਲੇ ਜਾਓ, ਮੈਂ ਤੁਹਾਨੂੰ ਆਪਣੀ ਰਿਆਸਤ ਦੇ ਵਿੱਚ ਵਸਣ ਨਹੀਂ ਦੇਣਾ। ਆਪ ਪਹੁੰਚਿਓ ਮੈਂ ਨਿਕਟ ਤੁਮਾਰੇ, ਚਮੂ ਸਮੂਹ ਮਿਲੇ ਨਿਰਪ ਸਾਰੇ। ਰਾਜੇ ਭੀਮ ਚੰਦ ਨੇ ਇਹ ਵੀ ਲਿਖਿਆ ਹੋਇਆ ਚਿੱਠੀ ਦੇ ਵਿੱਚ ਕਿ ਹੁਣ ਮੈਂ ਤੁਹਾਡੇ ਲਾਗੇ ਹੀ ਪਹੁੰਚਿਆ ਹੋਇਆ, ਮੇਰੇ ਨਾਲ ਸਾਰੇ ਰਾਜਿਆਂ ਦੀ ਫੌਜ ਹੈ, ਇਸ ਕਰਕੇ ਆਪਣੀ ਫੌਜ ਦੇ ਜ਼ੋਰ ਦੇ ਨਾਲ ਮੈਂ ਛੀਨ ਲਿਹੋ ਸਕਲ ਕੱਢ ਦੋ ਬਾਹਰ। ਭਾਵ ਕੇ ਸਾਰਾ ਕੋਈ ਤੁਹਾਡਾ ਖੋ ਲਿਆ ਜਾਵੇਗਾ, ਤੁਹਾਨੂੰ ਬਾਹਰ ਕੱਢ ਦਿੱਤਾ ਜਾਵੇਗਾ। ਛੀਨ ਸਕਲ ਕੱਢ ਦੈ ਹੋ ਬਾਹਰ, ਬਿਨਾ ਬਿਲੰਬ ਜਾਨੀ ਹੈ ਜ਼ਾਹਰ। ਭਾਵ ਕਿ ਇਸ ਗੱਲ ਦੇ ਵਿੱਚ ਦੇਰੀ ਨਹੀਂ ਹੈ, ਇਹ ਪ੍ਰਗਟ ਰੂਪ ਦੇ ਵਿੱਚ ਤੁਸੀਂ ਗੱਲ ਸਮਝ ਲਓ, ਫੌਜ ਸਾਡੀ ਤਿਆਰ ਹੈ, ਜੇਕਰ ਸਾਡੀਆਂ ਗੱਲਾਂ ਨੂੰ ਨਾ ਮੰਨੋਗੇ ਤੇ ਫਿਰ ਤੁਹਾਡੇ ਨਾਲ ਯੁੱਧ ਕਰਕੇ ਤੁਹਾਨੂੰ ਇੱਥੋਂ ਬਾਹਰ ਕੱਢਿਆ ਜਾਏਗਾ। ਇਮ ਰਾਜਨ ਕੋ ਲਿਖਾ ਸੁਣਾਇਓ, ਸਤਿਗੁਰ ਹਿਰਦੈ ਕ੍ਰੋਧ ਬਿਰਦਾਇਓ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਚਿੱਠੀ ਦੇ ਵਿੱਚ ਐਸੀਆਂ ਗੱਲਾਂ ਲਿਖੀਆਂ ਹੋਈਆਂ ਸਨ, ਜਦੋਂ ਚਿੱਠੀ ਨੂੰ ਪੜਿਆ ਰਾਜੇ ਭੀਮ ਚੰਦ ਨੇ ਜੋ ਕੁਝ ਲਿਖਿਆ ਸੀ ਉਹ ਸੁਣਿਆ ਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਹਿਰਦੇ ਦੇ ਵਿੱਚ ਬੜਾ ਰੋਹ ਆਇਆ, ਬੜਾ ਕ੍ਰੋਧ ਆਇਆ। ਉੱਤਰ ਲਿਖ ਬੇ ਸਾਵਣ ਸੁਨਾਵਨ, ਧੋਨੀ ਉੱਚੀ ਪ੍ਰਭ ਕੀਨ ਬਖਾਵਨ। ਉਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਸਾਰਿਆਂ ਨੂੰ ਸੁਣਾ ਕੇ ਉੱਤਰ ਦਿੱਤਾ ਹੈ। ਉੱਚੀ ਧੁਨ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਫਿਰ ਬੋਲਣ ਲੱਗੇ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ। सिर कलगी तर गर्ज के मेघ मनेंद बिलंद उत्तर दयो लिखाय कर शोक देन रिप ब्रिंद। ग्रंथाकार भाई संतोख सिंह जी लिखते ने के बदल दी तरह सतगुरु सच्चे पातशाह जी गज के बोले ने के मेरे वल्लों भी खालसे चिट्ठी लिखो। उसे वेले सतगुरु सच्चे पातशाह जी फिर बोलन लगे ने ते जो सतगुरु जी बोलदे ने लिखण वाला ओ चिट्ठी दे विच लिखदा जांदा है। कवि जी लिखदे ने कर शोक देन रिप ब्रिंद पाव के उत्तर सतगुरु सच्चे पातशाह जी ने चिट्ठी दे विच ऐसा लिखवाया है जिदे पढ़न दे नाल वैरियां दे मन दे विच सोग पैदा होवे। सुनिए भीम चंद अभिमानी सब राजन सन देहो बखानी। हुण कवि जी उस गल दा जिक्र कर रहे ने कि सतगुरां ने चिट्ठी दे विच की लिखवाया। सतगुरां ने लिखवाया कि हे राजा भीम चंद वड्डे हंकार वालिया सुन अपने नाल दे सारे राजा नूं वी साडी गल सुना दे। हम ते दाम चह जे लैबो खड़ग तार सो कर देवो। हे राजा भीम चंद जेकर साडे तो दाम लेना चाहना है माया लेना चाहना ते सतगुरु जी कहिंदे ने कि असीं जिहड़े पैसे ने ना ओ सतगुरु सच्चे पातशाह जी कहिंदे ने कि खड़ग दी धारा दे नाल देंगे पाप के तिखी धार जिहड़ी है ना साडी तलवार दी ओ तेनू पैसे अदा करेगी। तोमर तीरन सांगण यानी इन ते दैहो भेदो यानी। सतगुरु जी कहिंदे ने कि तेरी सारी दी सारी फौज नूं विन के बरछियां दे नाल तीरां दे नाल ते वड्डियां वड्डियां सांगां दे अणियां दे नाल मुखियां दे नाल मैं तेरे पैसे अदा करांगा। जिहड़ा तोमर है ओह भी बरछा हुंदा है जिहड़ी सांग है ओह भी वड्डी बरछी हुंदी है पर तोमर दा ते बरछी दा ऐसा फर्क हुंदा है कि जिहनूं आख्या जांदा सांग ओह 10 फुट करीब लम्मी हुंदी है ते जिहदे सारी लकड़ दे उत्ते लोहे दा पत्तरा चढ़िया हुंदा है ओहनूं सांग आख्या जांदा है। सतगुरु जी कहिंदे ने कि सांगां दे नाल बरछियां दे नाल ते तीरां दीआं मुखियां दे नाल तेरी सारी सेना नूं विन के फिर मैं पैसे अदा करांगा। शलख तुफंगण बरखा गुलकन इन ते परखण कर तन अनगन। सतगुरु जी कहिंदे ने कि रणभूमि दे विच जिहड़ियां बंदूकां दीआं गोलियां चलणगीआं उन्हां बंदूकां दीआं गोलियां दे नाल तूं अपने रुपईआं नूं टणका के परख लैवीं। मोड़ या जान न तुम सम कोई चह दरब लिहो सनमुख होई। सतगुरां ने चिट्ठी दे विच लिखवाया है कि हे राजा भीम चंद तेरे वर्गा मूर्ख ते अणजाण होर कोई भी नहीं होवेगा तू माया लैनी चाहना ते सतगुरु जी कहिंदे ने कि सनमुख होके रण दे विच आ जा।
बजै लोह सो लोह जुजारे ले हो परख तव दाम करारे।
सतगुरु जी कहिंदे ने कि जदों तलवारां ते तलवारां खड़कणगीआं रण भूमि दे विच उस वेले तू इस तरह समझ लवीं कि तेरे पैसे खड़करे ने ते टणका के उन्हां गल्लां दी तू परख कर ले।
कौन स्नेह रहो अब तैसो कहबो चहत अपने करसो।
सतगुरु सच्चे पातशाह जी कहिंदे ने दस केड़ा स्नेह तेरे नाल हुण साडा रह गया।
करबो चाहत आण करे सो जो करना चाहना आण के कर लै सानू कोई परवाह नहीं। नत मत समझो बनिए स्यानो परो शरण आवो बच मानो।
सतगुरु जी कहिंदे ने तू दो रस्ते दसे ने असीं भी तेनू सतगुरु जी कहिंदे ने के दो रस्ते दसदे हां। एक ते रस्ता है जंग दा आण के जंग लड़ लै सानू कोई परवाह नहीं है पर सतगुरु जी कहिंदे ने कि मैं भी दूसरा रस्ता तेनू दसदा कि जेकर तू सियाणा बणदा है ते मत दे विच समझ के सियाणी गल नूं ते चरणा दी शरण दे विच आ जा असीं तेनू माफ कर देंगे।
जुग लोकण को सुख को लहिया शरण खालसे की पर रही है।
सतगुरु सच्चे पातशाह जी कदे भी अपने वड्डप्पण नूं जाहर नहीं करदे
ਸਤਿਗੁਰਾਂ ਨੇ ਚਰਨਾਂ ਦੀ ਸਰਨ ਦੀ ਗੱਲ ਕੀਤੀ ਹੈ, ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੇ ਚਰਨਾਂ ਦੀ ਗੱਲ ਨਹੀਂ ਕੀਤੀ। ਸਤਿਗੁਰੂ ਜੀ ਕਹਿੰਦੇ ਨੇ, ਰਾਜਾ ਦੋਵੇਂ ਲੋਕਾਂ ਦੇ ਸੁੱਖ ਤੁਹਾਨੂੰ ਮਿਲਣਗੇ ਜੇਕਰ ਖਾਲਸੇ ਦੇ ਚਰਨਾਂ ਦੀ ਸਰਨ ਦੇ ਵਿਚ ਆ ਜਾਓਗੇ। ਖਾਲਸੇ ਦੀ ਗੱਲ ਕੀਤੀ।
ਹਠ ਹੰਕਾਰ ਛੋਰ ਮਨ ਮੱਦੇ, ਮਿਲੋ ਆਣ ਕਰ ਹੈ ਬੁੱਧ ਸੁਦੇ।
ਆਪਣੇ ਹੱਠ ਨੂੰ, ਆਪਣੇ ਹੰਕਾਰ ਨੂੰ ਛੱਡ ਕੇ ਤੇ ਮਨ ਨੂੰ ਸ਼ੁੱਧ ਕਰਕੇ ਤੁਸੀਂ ਸਾਰੇ ਦੇ ਸਾਰੇ ਰਾਜੇ ਆਣ ਕੇ ਮਿਲ ਲੋ, ਆਪਣੇ ਵਿਚਾਰ ਬੁੱਧੀ ਸ਼ੁੱਧ ਨੂੰ ਕਰਕੇ।
ਗੁਰ ਕਰ ਤੇ ਚਾਹੋ ਸੋ ਪਾਵੋ, ਰਾਜ ਸਮਾਜ ਭਲੇ ਬਿਰ ਦਾਵੋ।
ਸਤਿਗੁਰੂ ਜੀ ਕਹਿੰਦੇ ਨੇ ਕਿ ਗੁਰੂ ਘਰ ਤੋਂ ਜੋ ਚਾਹੋਗੇ ਉਹੀ ਤੁਹਾਨੂੰ ਪ੍ਰਾਪਤ ਹੋਵੇਗਾ। ਰਾਜ ਸਮਾਜ ਭਲੇ ਬਿਰਦਾਵੋ, ਆਪਣੇ ਰਾਜ ਨੂੰ ਤੇ ਸਮਾਜ ਨੂੰ ਤੁਸੀਂ ਭਲੇ ਪ੍ਰਕਾਰ ਦੇ ਨਾਲ ਵਧਾਉਂਦੇ ਰਹੋਗੇ। ਇਨ੍ਹਾਂ ਸਾਰੀਆਂ ਗੱਲਾਂ ਤੋਂ ਇਹ ਸਿੱਧ ਹੋ ਜਾਂਦਾ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਦੇ ਵੀ ਉਹਨਾਂ ਦੇ ਰਾਜਾਂ ਨੂੰ ਖੋਣ ਦਾ ਪ੍ਰਯਤਨ ਨਹੀਂ ਸਨ ਕਰਦੇ, ਪਰ ਉਹਨਾਂ ਨੂੰ ਹਮੇਸ਼ਾ ਡਰ ਲੱਗਿਆ ਰਹਿੰਦਾ ਸੀ ਕਿ ਸਾਡੇ ਰਾਜ ਨੂੰ ਖੋਣਗੇ। ਸਤਿਗੁਰਾਂ ਦਾ ਕੋਈ ਵੀ ਇਸ ਤਰ੍ਹਾਂ ਦਾ ਇਰਾਦਾ ਨਹੀਂ ਸੀ।
ਜੇ ਅਭਿਮਾਨ ਅਧਿਕ ਤੁਵ ਮਨ ਮੈਂ, ਬਾਛਤ ਮੇਲ ਕਰੋ ਚਿਤ ਰਣ ਮੈਂ।
ਪਰ ਸਤਿਗੁਰਾਂ ਨੇ ਲਿਖਿਆ ਹੈ ਚਿੱਠੀ ਦੇ ਵਿਚ ਕਿ ਜੇਕਰ ਬਹੁਤਾ ਹੀ ਹੰਕਾਰ ਹੈ ਤੁਹਾਡੇ ਮਨ ਦੇ ਵਿਚ ਤੇ ਤੁਸੀਂ ਜੰਗ ਹੀ ਲੜਨਾ ਚਾਹੁੰਦੇ ਹੋ ਤੇ ਸਾਡੇ ਵੱਲੋਂ ਕੋਈ ਨਾ ਨਹੀਂ ਹੈ, ਬੇਸ਼ੱਕ ਆ ਜਾਓ।
ਮੁਕਰ ਮਨਿੰਦ ਗੁਰੂ ਕਰ ਹੈ, ਹਿਰਦੈ ਭਾਵਨਾ ਤਿਮ ਫਲ ਲਹਿ।
ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਲਿਖਿਆ ਕਿ ਗੁਰੂ ਦਾ ਜਿਹੜਾ ਘਰ ਹੈ ਉਹ ਇੱਕ ਸ਼ੀਸ਼ੇ ਦੇ ਵਾਂਗ ਹੁੰਦਾ ਹੈ। ਸ਼ੀਸ਼ੇ ਦੇ ਵਿਚ ਜਿਸ ਤਰ੍ਹਾਂ ਦਾ ਕੋਈ ਮੂੰਹ ਦੇਖਦਾ ਹੈ, ਸ਼ੀਸ਼ਾ ਵੈਸਾ ਹੀ ਮੂੰਹ ਦਿਖਾ ਦਿੰਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜੇਕਰ ਤੁਹਾਡੇ ਹਿਰਦੇ ਦੀ ਭਾਵਨਾ ਸ਼ੁੱਧ ਹੈ ਤੇ ਸ਼ੁੱਧ ਹਿਰਦੇ ਨਾਲ ਹੀ ਅਸੀਂ ਤੁਹਾਡੇ ਨਾਲ ਮਿਲਾਪ ਕਰਾਂਗੇ, ਪਰ ਜੇਕਰ ਤੁਹਾਡੇ ਹਿਰਦੇ ਦੀ ਭਾਵਨਾ ਸ਼ੁੱਧ ਨਹੀਂ ਹੈ ਤੇ ਫਿਰ ਜੰਗ ਹੀ ਹੋਵੇਗਾ।
ਸੇਵਕ ਬਣੇ ਅਨਕ ਸੁਖ ਪਾਏ, ਕਰਿਓ ਦੁਆਸ਼ ਜੋ ਕ੍ਰੋਧ ਉਪਾਏ।
ਸਤਿਗੁਰੂ ਜੀ ਕਹਿੰਦੇ ਨੇ ਕਿ ਜਿਹੜੇ ਗੁਰੂ ਘਰ ਦੇ ਸੇਵਕ ਬਣੇ ਨੇ ਉਹਨਾਂ ਨੇ ਸਾਰਿਆਂ ਸੁਖਾਂ ਦੀ ਪ੍ਰਾਪਤੀ ਕੀਤੀ ਹੈ, ਪਰ ਜਿਨ੍ਹਾਂ ਨੇ ਦੁਆਸ਼ ਤੇ ਕ੍ਰੋਧ ਪੈਦਾ ਕੀਤਾ ਹੈ ਉਹਨਾਂ ਨੂੰ ਫਿਰ ਵੱਡੀਆਂ ਸਜਾਵਾਂ ਹੀ ਮਿਲੀਆਂ ਨੇ।
ਤਉ ਮਗ ਮੈਂ ਪਗ ਧਰੋ ਯੋ ਤਾਲੇ, ਨਹੀਂ ਪੀਵੋ ਜਲ ਬੈਠ ਸੁਖਾਲੇ।
ਸਤਿਗੁਰੂ ਜੀ ਨੇ ਲਿਖਿਆ ਚਿੱਠੀ ਦੇ ਵਿਚ ਕਿ ਜੇਕਰ ਭੀਮ ਚੰਦ ਦੁਆਸ਼ ਕਰਦਾ ਹੈ ਕ੍ਰੋਧ ਦੇ ਨਾਲ ਤੇ ਫਿਰ ਤੂੰ ਛੇਤੀ ਦੇ ਨਾਲ ਹੀ ਆਪਣੇ ਕਦਮਾਂ ਨੂੰ ਰਣ ਭੂਮੀ ਦੇ ਵੱਲ ਤੋਰ ਦੇ। ਨਹੀਂ ਪੀਵੋ ਜਲ ਬੈਠ ਸੁਖਾਲੇ, ਮੈਂ ਤੇ ਰਾਜਾ ਭੀਮ ਚੰਦ ਇਥੋਂ ਤੱਕ ਕਵਾਂਗਾ ਕਿ ਸੁਖ ਦੇ ਨਾਲ ਓਨਾ ਚਿਰ ਪਾਣੀ ਨਾ ਪੀ ਜਿੰਨਾ ਚਿਰ ਜੰਗ ਨਹੀਂ ਹੁੰਦਾ।
ਰਹਿਣ ਬਸਨ ਕੀ ਹੈ ਤੋਹ ਆਨ, ਹੇਰੋ ਰਣ ਕਮਸਾਨ ਕਾਨ।
ਸਤਿਗੁਰਾਂ ਨੇ ਲਿਖਿਆ ਕਿ ਮੈਂ ਤੈਨੂੰ ਕਸਮ ਦਿੰਦਾ ਹਾਂ ਕਿ ਰਾਤ ਭਰ ਵੀ ਤੂੰ ਨਾ ਠਹਿਰ, ਕਸਮ ਹੈ ਕਿ ਤੂੰ ਰਾਤ ਵੀ ਨਾ ਠਹਿਰ ਤੇ ਛੇਤੀ ਤੋਂ ਛੇਤੀ ਆਣ ਕੇ ਕਮਸਾਨ ਦਾ ਰਣ ਲੜ।
ਇਮ ਉਤਰ ਲਿਖ ਪ੍ਰਭੂ ਪਠਾਇਓ, ਨਿਕਟ ਗਇਓ ਨਿਪ ਖੋਲ ਸੁਣਾਇਓ।
ਇਸ ਤਰ੍ਹਾਂ ਦਾ ਜਵਾਬੀ ਉੱਤਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਖਤ ਦੇ ਵਿਚ ਲਿਖਵਾਇਆ ਤੇ ਫਿਰ ਉਹ ਖਤ ਸੇਵਕ ਦੇ ਹੱਥੀ ਭੇਜ ਦਿੱਤਾ ਰਾਜੇ ਭੀਮ ਚੰਦ ਦੇ ਕੋਲ।
ਸੁਣ ਕਰ ਧਨ ਮਨ ਲਾਗ ਸਿਆਗ, ਸਹਿ ਨਾ ਸਕਿਓ ਮਨ ਮੂੜ ਕੋ ਪਾਗ।
ਜਦੋਂ ਸਤਿਗੁਰਾਂ ਦੀ ਚਿੱਠੀ ਨੂੰ ਪੜਿਆ ਤੇ ਉਹਦੇ ਮਨ ਤਨ ਦੇ ਵਿਚ ਅੱਗ ਲੱਗ ਗਈ, ਭਾਵ ਕਿ ਰਾਜਾ ਭੀਮ ਚੰਦ ਜਿਹੜਾ ਖੋਟਾ ਤੇ ਮਾੜੇ ਭਾਗਾਂ ਵਾਲਾ ਸੀ ਉਹ ਇਨ੍ਹਾਂ ਗੱਲਾਂ ਨੂੰ ਸਹਾਰਨ ਕਰ ਨਾ ਸਕਿਆ।
ਸਭ ਰਾਜਨ ਕੋ ਬਹੁਰ ਸੁਣਾਇਓ, ਅਬ ਗੁਰ ਸੰਗ ਜੰਗ ਬਣ ਆਇਓ।
ਰਾਜਾ ਭੀਮ ਚੰਦ ਬਾਕੀ ਦੇ ਸਾਰੇ ਰਾਜਿਆਂ ਨੂੰ ਸੁਣਾ ਕੇ ਕਹਿੰਦਾ ਕਿ ਹੁਣ ਤੇ ਗੁਰੂ ਦੇ ਨਾਲ ਜ਼ਰੂਰ ਹੀ ਜੰਗ ਲੜਨਾ ਪਵੇਗਾ।
ਸੋ ਨਿਸ ਬਸ ਕਰ ਤਾਂ ਬਿਤਾਈ, ਭਈ ਪ੍ਰਾਤ ਤੇ ਚਹਤ ਚੜਾਈ।
ਉਹ ਰਾਤ ਕਵੀ ਜੀ ਲਿਖਦੇ ਨੇ ਕਿ ਉੱਥੇ ਹੀ ਵਸ ਕੇ ਇਨ੍ਹਾਂ ਸਾਰਿਆਂ ਨੇ ਬਤੀਤ ਕੀਤੀ ਹੈ, ਜਦੋਂ ਹੀ ਅਗਲਾ ਸਵੇਰਾ ਹੋਇਆ ਤੇ ਫਿਰ ਅੱਗੇ ਨੂੰ ਚੜਾਈ ਕੀਤੀ।
ਗਿਰ ਨਾਥਨ ਕੇ ਬੱਜੇ ਨਗਾਰੇ,
ਭੀਮ ਚੰਦ ਹੋਇਓ ਤਬ ਤਿਆਰੇ, ਪਹਾੜੀ ਰਾਜਿਆਂ ਦੇ ਵੱਡੇ ਵੱਡੇ ਨਗਾਰੇ ਖੜਕੇ ਨੇ ਤੇ ਰਾਜਾ ਭੀਮ ਚੰਦ ਫਿਰ ਤਿਆਰ ਹੋ ਗਿਆ। ਪ੍ਰਿਥਕ ਪ੍ਰਿਥਕ ਸੈਨਾ ਕਰ ਰਾਜੇ, ਚੜੇ ਅਨੇਕ ਬਜਾਵਤ ਬਾਜੇ। ਵੱਖੋ ਵੱਖਰੇ ਰਾਜੇ ਵੱਖੋ ਵੱਖਰੀ ਫੌਜ ਨੂੰ ਕਰਕੇ ਸਾਰੇ ਦੇ ਸਾਰੇ ਵਾਜਿਆਂ ਨੂੰ ਪਾਵ ਕੇ ਨਗਾਰਿਆਂ ਨੂੰ ਵਜਾਉਂਦੇ ਹੋਏ ਚੜ ਪਏ। ਫਰ ਰੇ ਛੁੱਟੇ ਨਿਸ਼ਾਨ ਅਗਾਰੀ, ਮਨੋ ਘਟਾ ਕੇ ਕਣ ਅਗਵਾਰੀ। ਅੱਗੇ ਅੱਗੇ ਝੰਡੇ ਝੂਲਦੇ ਨੇ, ਮਨੋ ਘਟਾ ਕੇ ਕਣ ਸਵਾਰੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਘਟਾ ਦੇ ਅੱਗੇ ਜਿਵੇਂ ਬੱਦਲ ਜਾ ਰਹੇ ਨੇ ਇਸ ਤਰ੍ਹਾਂ ਜਾ ਰਹੇ ਨੇ। ਗੁੱਜਰ ਜਾਤ ਹਜ਼ਾਰ ਨਰਾਉ, ਨਾਮ ਕਹਿ ਜਮ ਤੁਲਾ ਪਾਉ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਗੁੱਜਰ ਜਾਤੀ ਦੇ ਹਜ਼ਾਰਾਂ ਸੂਰਮਿਆਂ ਦਾ ਇੱਕ ਰਾਜਾ ਮੰਨਿਆ ਜਾਂਦਾ ਸੀ, ਜਿਹਨੂੰ ਆਖਦੇ ਸਨ ਜਮਤੁੱਲਾ ਪਾਉ। ਸੋ ਪੈਦਲ ਕੇ ਭਇਓ ਅਗਾਰੀ, ਬਰਛੀ ਸੇਲੀ ਸਾਂਗ ਕਟਾਰੀ। ਇਹ ਜਿਹੜਾ ਗੁੱਜਰ ਜਾਤੀ ਦਾ ਹੈ ਜਿਹਦਾ ਨਾਮ ਜਮਤੁੱਲਾ ਪਾਉ ਹੈ, ਇਹ ਸਾਰਿਆਂ ਤੋਂ ਅੱਗੇ ਜਾ ਰਿਹਾ ਪੈਦਲ ਸੈਨਾ ਦੇ ਨਾਲ। ਬਰਛੀ ਸੇਲੇ ਸਾਂਗ ਕਟਾਰੀ, ਇਸ ਤੋਂ ਇਲਾਵਾ ਬਰਛੀਆਂ ਸੇਲੇ ਸਾਂਗਾਂ ਤੇ ਕਟਾਰੀਆਂ, ਐਸੇ ਜਿਹੜੇ ਹਥਿਆਰ ਨੇ ਇਹ ਸਾਰਿਆਂ ਨੇ ਧਾਰਨ ਕੀਤੇ, ਪਰ ਸਾਰਿਆਂ ਤੋਂ ਅੱਗੇ ਇਹ ਜਮਤੁੱਲਾ ਪਾਉ ਜਾ ਰਿਹਾ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਇਸ ਤਰ੍ਹਾਂ ਜ਼ਿਕਰ ਕਰਦੇ ਨੇ। ਫੇਰ ਤੱਤੀ ਫੱਟੀ ਰਾਜੇ ਹੋ ਕੱਠੇ, ਤਿਆਰ ਹੋ ਪੈ ਜੰਗ ਦੇ ਅੱਡਣੇ ਨੂੰ। ਜਮਤੁੱਲਾ ਸਰਦਾਰ ਸੀ ਗੁੱਜਰਾਂ ਦਾ, ਨਾਲ ਲਿਆ ਹੁਣ ਕਸਰ ਨਾ ਛੱਡਣੇ ਨੂੰ। ਚੀਏ ਮੀਏ ਪਹਾੜਾਂ ਦੇ ਹੋ ਕੱਠੇ, ਫਸਤਾ ਨਿਤ ਦਾ ਏ ਜੜੋਂ ਵੱਢਣੇ ਨੂੰ। ਮਗਰ 1858 ਕਰਤਾਰ ਸਿੰਘਾ, ਚੜੇ ਸਤਿਗੁਰਾਂ ਨੂੰ ਦੇਸੋਂ ਕੱਢਣੇ ਨੂੰ। ਇਸ ਤਰੀਕੇ ਦੇ ਨਾਲ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਕਿ ਸਾਰੇ ਚੜਾਈ ਕਰਕੇ ਆਏ ਨੇ ਕਿ ਯੁੱਧ ਕਰਕੇ ਗੁਰੂ ਨੂੰ ਅਨੰਦਪੁਰ ਨਗਰੀ ਦੇ ਵਿੱਚੋਂ ਬਾਹਰ ਕੱਢਣਾ। ਤੋਮਰ ਤਰਵਾਰ ਨਿਗਹਿ ਟਾਲੇ, ਗੁੱਜਰ ਰੰਗਰ ਬ੍ਰਿੰਦ ਕੁਚਾਲੇ। ਬਰਛਿਆਂ ਨੂੰ ਤਲਵਾਰਾਂ ਨੂੰ ਤੇ ਢਾਲਾਂ ਨੂੰ ਫੜ ਫੜ ਕੇ ਜਿਹੜੇ ਗੁੱਜਰ ਤੇ ਰੰਗੜ ਨੇ ਉਹ ਵੀ ਨਾਲ ਜਾ ਰਹੇ ਨੇ, ਜਿਹੜੇ ਬਹੁਤ ਹੀ ਜ਼ਿਆਦਾ ਖੋਟੀ ਚਾਲ ਵਾਲੇ ਨੇ। ਛੇਰ ਗਵਾਰ ਨੇ ਅਧਿਕ ਬਟੋਰੀ, ਆਗੇ ਚਲੇ ਹੋਏ ਅਨੰਦਪੁਰ ਓਰੀ। ਜਿਹੜੀ ਗਵਾਰਾਂ ਦੀ ਛੇੜ ਹੈ ਪਾਵ ਕੇ, ਜਿਹੜੀ ਪਿੰਡਾਂ ਦੇ ਗਵਾਰਾਂ ਦੀ ਵਹੀਰ ਹੈ ਉਹ ਵੀ ਨਾਲ ਬਹੁਤੀ ਸਾਰੀ ਇਕੱਠੀ ਕਰਕੇ ਤੋਰੀ ਹੈ, ਸਾਰੇ ਅਨੰਦਪੁਰ ਦੇ ਵੱਲ ਵੱਧ ਰਹੇ ਨੇ। ਬਾਯ ਸਤਾਰਨ ਨਰ ਗ੍ਰਾਮੀਨ, ਚਲੇ ਸੰਗ ਜਿਨ ਕੀ ਗਿਨ ਤੀਨ। ਬਾਈ ਹੀ ਧਾਰਾਵਾਂ ਦੇ ਜਿਹੜੇ ਪੁਰਸ਼ ਨੇ ਉਹ ਨਾਲ ਪਹਾੜੀ ਰਾਜਿਆਂ ਦੀ ਮਦਦ ਦੇ ਵਾਸਤੇ ਜਾ ਰਹੇ ਨੇ। ਕਵੀ ਜੀ ਲਿਖਦੇ ਨੇ ਕਿ ਜਿਨ੍ਹਾਂ ਦੀ ਕੋਈ ਗਿਣਤੀ ਨਹੀਂ। ਕਲ ਮਲਾਟ ਪੈਦਲ ਦਲ ਬੀਰ, ਚਮਕੈ ਆਯਦ ਪਰਿਓ ਬਹੀਰ। ਭਾਵ ਕੇ ਖਰਬ ਰਾਹਟ ਰੌਲਾ ਰੱਪਾ ਬਹੁਤ ਜ਼ਿਆਦਾ ਪੈਦਲ ਸੈਨਾ ਦਾ ਪੈ ਰਿਹਾ, ਬਹੁਤੇ ਸਾਰੇ ਹਥਿਆਰ ਤਿੱਖੇ ਚਮਕ ਰਹੇ ਨੇ। ਇਸ ਪ੍ਰਕਾਰ ਸੈਨਾ ਸਕਲ ਚਲੇ ਸੰਗ ਗਿਰ ਨਾਥ, ਪੂਰੇ ਆਨੰਦ ਸਨ ਮੁਖ ਪਈ ਸ਼ਸਤਰ ਧਰੇ ਸਭ ਹਾਥ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰੀਕੇ ਦੇ ਨਾਲ ਪਹਾੜੀ ਰਾਜਿਆਂ ਦੀ ਸਾਰੀ ਸੈਨਾ ਜਾਰੀ ਹੈ, ਅਨੰਦਪੁਰ ਨੂੰ ਸਾਹਮਣੇ ਰੱਖ ਕੇ ਸ਼ਸਤਰ ਧਰੇ ਸਭ ਹਾਥ, ਸਾਰਿਆਂ ਨੇ ਹੱਥਾਂ ਦੇ ਵਿੱਚ ਹਥਿਆਰਾਂ ਨੂੰ ਧਾਰਨ ਕੀਤਾ ਹੋਇਆ। ਸੁਧ ਕੇ ਕਰਨ ਹਾਰ ਤਬ ਆਏ, ਵਿੱਚ ਦੀਵਾਨ ਜਹ ਗੁਰੂ ਸੁਹਾਏ। ਇੰਨੇ ਚਿਰ ਨੂੰ ਸਤਿਗੁਰਾਂ ਦੇ ਜਸੂਸ ਦੌੜਦੇ ਹੋਏ ਖਬਰ ਦੇਣ ਦੇ ਵਾਸਤੇ ਸਭਾ ਦੇ ਵਿੱਚ ਪਹੁੰਚੇ ਨੇ, ਜਿੱਥੇ ਸਤਿਗੁਰੂ ਜੀ ਬੈਠੇ ਹੋਏ ਸੋਭਾ ਪਾ ਰਹੇ ਸਨ। ਬੈਠੇ ਕਹਾਂ ਆਪ ਚਿੱਤ ਸ਼ਾਂਤੀ, ਚੜੇ ਨਿਪਤ ਕਰ ਆਖੈ ਰਾਤੇ। ਸਤਿਗੁਰਾਂ ਦੇ ਸਿੱਖਾਂ ਨੇ ਆਣ ਕੇ ਖਬਰ ਦਿੱਤੀ ਹੈ ਕਿ ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ, ਤੁਸੀਂ ਕਿਸ ਰੀਤੀ ਦੇ ਨਾਲ ਸ਼ਾਂਤੀ ਨੂੰ ਚਿੱਤ ਦੇ ਵਿੱਚ ਧਾਰਨ ਕਰਕੇ ਬੈਠੇ ਹੋਏ ਹੋ, ਸੱਚੇ ਪਾਤਸ਼ਾਹ ਪਹਾੜੀ ਰਾਜੇ ਤੇ ਲਾਲ ਅੱਖਾਂ ਨੂੰ ਕਰਕੇ ਲਾਗੇ ਆ ਗਏ ਨੇ।
बेशुमार दल गिरन बटोरा पहुंचे लखो अपनी ओरा।
सच्चे पातशाह जी बेशुमार जिन्हां दी कोई गिनती नहीं है इन्नी सेना नू उन्हां ने इकट्ठा कीता ते सच्चे पातशाह वो अपने तक तुसे पहुंचे ही समझो।
शतर मित्र जे अखल पहारी अब मिल कर हिते आप मजारी।
सिख ने आण के दस्या के सच्चे पातशाह जेड़े वैरी ते जेड़े मित्र ने ओ इस वेले सारे दे सारे मिल गए ने तुहाडे नाल जंग लड़न दे वास्ते, क्योंकि आपो अपनियां सरहदां दे वास्ते एक दूजे दे राज नू हड़पण दे वास्ते सारे राजे भावें के आपस दे विच लड़दे रहिंदे सन, पर सिख कहिंदा है कि इस वेले सारे मित्र बन गए ने क्योंकि सारे तुहाडे नाल मिल के युद्ध लड़नगे।
आनंदपुर छटवावन काजू सब आए बढ़ करो समाजू।
आनंदपुर नगर दे विचों सच्चे पातशाह सानू सारयां नू बाहर कढ़न दे वास्ते ओ वड्डे साज समान नू ते फौज नू कतर करके अगे आ रहे ने।
बिच दीवान सत गुरु बखाना सुनो खालसा बनो सावधाना।
उस वेले सतगुरु गोविंद सिंह सच्चे पातशाह जी ने वचन किया, हे खालसे सिंघो सावधान हो जाओ होशियार हो जाओ।
होए हैं अब कमांड बलवंडा संगर करो बिलंद पर चंडा।
सतगुरु जी कहंदे ने खालसो हुण कमांड दे नाल वड्डा जंग लड़िया जावेगा पर चंड खालसो तुसी रण लड़ना है।
इनके साम को ना है ने आछी लोक परलोक सुखद बढ़ बाचे।
सतगुरु सच्चे पातशाह जी कहंदे ने कि जेड़ा जंग लड़ना है इस तो ज्यादा होर कोई भी चंगी गल तुहाडे वास्ते नहीं होवेगी।
लोक परलोक सुखत बढ़ बाचे
पाव के जंग लड़ना लोक दे विच ते परलोक दे विच सारयां तो सुखद गल है।
निरपै जंग मखड़ग प्रहारो समख थेरो शत्रुण गण मारो।
सतगुरु जी कहंदे ने निडर होके जंग दे विच जाके तुसी तलवारां दा प्रहार करो वैरियां दे सामने रुको ते बहुतियां वैरियां दा नाश करो।
महा सुजस को प्राप्त होवो लेन परम पद को मग जोवो।
सतगुरु जी कहंदे ने कि जेकर वैरियां नू मारोगे ते वड्डे जस दी प्राप्ति होवेगी। इस तो इलावा सतगुरु जी कहंदे ने कि परम पदवी दे तक पहुंचण दा इह सारयां तों सहला ते सौखा रस्ता।
सम्मत कने तपै तप पारे बरखा सीत रोयुषन सहारे।
सतगुरु जी कहंदे ने कि कई लोग हजारां वरियां दे तक तप करदे ने वड्डी वड्डी तपस्या करदे ने वर्खा नू सीत नू ठंड नू गर्मी नू सारी नू अपने शरीर दे उत्ते ही सहारदे ने जेड़े जंगलां दे विच तप करदे ने।
संकट अनक भांत के चाले सब जग सुख ते बने निराले।
ऐसे जेड़े लोग ने ओ सारे जगत दे सुखां नू छड्ड के अतीत हो जांदे ने वड्डे वड्डे संकटां नू अपने शरीरां दे उत्ते चलदे ने।
तिन को पी दुर लब पद जोए कर जतन जोगी चह सोए।
ऐसे लोकां नू सतगुरु सच्चे पातशाह जी कहंदे ने कि ओ पदवी बड़ी दुर्लभ है जेड़ी पदवी तुहानू मिलेगी। वड्डे वड्डे जोगी बड़े जतन करदे ने पर ऐसी पदवी दे उत्ते ओ भी नहीं पहुंच सकदे।
रण में मृत्यु होए सो पावो एक पलक में तहां सिधावो।
लखां हजारां वरियां दे तक जेड़े तप कर करके उत्थों तक पहुंचदे ने इन्हां सारियां गल्लां तों छड के सतगुरु सच्चे पातशाह जी कहंदे ने कि जेकर रणभूमि दे विच प्यारियो सिंघो तुसी शहीद हो जाओगे ऐसी जेड़ी परम पदवी है ना तुहानू एक पलक दे विच मिल जाएगी जेड़ी कि हजारां लखां वरियां दे तप दे नाल भी मुश्किल मिलदी।
जो अब लड़ै मरै सहकामी सो तूरन है स्वरपुर गामी।
सतगुरु सच्चे पातशाह जी कहंदे ने कि जेड़ा रणभूमि दे विच लड़ेगा सहकामना दे नाल ओनू स्वर्गपुरी दी प्राप्ति होवेगी, क्योंकि दो ही तरह दे नाल कोई काम कीता जांदा है, कोई सेवा कीती जावे ਭਜਨ ਕੀਤਾ ਜਾਵੇ, ਬਾਣੀ ਪੜੀ ਜਾਵੇ, ਭਾਵ ਕੇ ਕੋਈ ਵੀ ਕੰਮ ਕੀਤਾ ਜਾਵੇ, ਉਹ ਦੋ ਪ੍ਰਕਾਰ ਦੇ ਨਾਲ ਹੋ ਸਕਦਾ ਹੈ। ਇੱਕ ਹੈ ਸਹਿਕਾਮ ਤੇ ਦੂਸਰੇ ਨੂੰ ਆਖਿਆ ਜਾਂਦਾ ਹੈ ਨਿਸ਼ਕਾਮ। ਜੇਕਰ ਭਜਨ ਕੀਤਾ ਹੈ, ਬਾਣੀ ਪੜੀ ਹੈ ਤੇ ਸੇਵਾ ਕੀਤੀ ਹੈ ਤੇ ਨਾਲ ਹੀ ਮੰਗ ਰੱਖ ਦਿੱਤੀ ਹੈ ਕਿ ਸੱਚੇ ਪਾਤਸ਼ਾਹ ਮੇਰਾ ਆਹ ਕੰਮ ਪੂਰਾ ਹੋਵੇ, ਉਹ ਸੇਵਾ ਤੇ ਹੁੰਦੀ ਹੈ ਪਰ ਉਹ ਸਹਿਕਾਮ ਦੀ ਹੁੰਦੀ ਹੈ। ਭਾਵ ਕੇ ਕੋਈ ਕਾਮਨਾ ਰੱਖੀ ਹੈ, ਕੋਈ ਇੱਛਾ ਰੱਖੀ ਹੈ ਕਿ ਸਾਡਾ ਕਾਰਜ ਸਿਰੇ ਚੜੇ ਤਾਂ ਐਸਾ ਕਰਾਂਗੇ। ਇੱਕ ਹਿਸਾਬ ਦੇ ਨਾਲ ਆਦਾਨ ਪ੍ਰਦਾਨ ਕਿ ਸੇਵਾ ਕੀਤੀ ਹੈ, ਬਾਣੀ ਪੜੀ ਹੈ, ਭਜਨ ਕੀਤਾ ਹੈ, ਉਹਦੇ ਨਾਲ ਆਪਣੀ ਇੱਛਾ ਜੋੜ ਦਿੱਤੀ ਹੈ ਕਿ ਮੇਰਾ ਆਹ ਕੰਮ ਸਹੁਰੇ। ਇਹਨੂੰ ਆਖਿਆ ਜਾਂਦਾ ਸਹਿਕਾਮ, ਭਾਵ ਕੇ ਸਮੇਤ ਕਾਮਨਾ ਦੀ ਕੀਤੀ ਹੋਈ ਸੇਵਾ, ਪੜੀ ਹੋਈ ਬਾਣੀ, ਕੀਤਾ ਹੋਇਆ ਭਜਨ। ਇੱਕ ਹੈ ਨਿਸ਼ਕਾਮ, ਉਹ ਇਸਦਾ ਬਿਲਕੁਲ ਹੀ ਵਿਰੋਧੀ ਸ਼ਬਦ ਹੈ। ਭਾਵ ਕੇ ਸੇਵਾ ਤੇ ਕੀਤੀ ਹੈ, ਭਜਨ ਤੇ ਕੀਤਾ ਹੈ, ਬਾਣੀ ਤੇ ਪੜੀ ਹੈ, ਪਰ ਕੋਈ ਕਾਮਨਾ ਨਹੀਂ ਰੱਖੀ, ਕੋਈ ਇੱਛਾ ਨਹੀਂ ਰੱਖੀ ਕਿ ਮੇਰਾ ਕੰਮ ਪੂਰਾ ਹੋਵੇ ਤਾਂ ਮੈਂ ਬਾਣੀ ਪੜਦਾ। ਭਾਵ ਕੇ ਨਹੀਂ, ਸੇਵਾ ਕੀਤੀ ਹੈ, ਭਜਨ ਕੀਤਾ ਹੈ, ਬਾਣੀ ਪੜੀ ਹੈ, ਪਰ ਕੋਈ ਕਾਮਨਾ ਨਹੀਂ ਰੱਖੀ, ਕੋਈ ਇੱਛਾ ਨਹੀਂ ਰੱਖੀ, ਉਹਨੂੰ ਆਖਿਆ ਜਾਂਦਾ ਹੈ ਨਿਸ਼ਕਾਮ ਕਰਮ। ਨਿਸ਼ਕਾਮ ਸੇਵਾ ਵੀ ਹੋ ਸਕਦੀ ਹੈ, ਨਿਸ਼ਕਾਮ ਬਾਣੀ ਪੜਨਾ ਵੀ ਹੋ ਸਕਦਾ ਹੈ, ਨਿਸ਼ਕਾਮ ਭਜਨ ਕਰਨਾ ਵੀ ਹੋ ਸਕਦਾ ਹੈ। ਭਾਵ ਕੇ ਹਰ ਇੱਕ ਕੰਮ ਸਹਿਕਾਮ ਵੀ ਹੋ ਸਕਦਾ ਹੈ ਤੇ ਨਿਸ਼ਕਾਮ ਵੀ ਹੋ ਸਕਦਾ ਹੈ। ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੋਵਾਂ ਗੱਲਾਂ ਦੇ ਵਾਸਤੇ ਬਿਆਨ ਕਰ ਰਹੇ ਨੇ। ਸਤਿਗੁਰੂ ਜੀ ਕਹਿੰਦੇ ਨੇ ਕਿ ਜਿਹੜੇ ਸਿੰਘ ਕਾਮਨਾ ਨੂੰ ਮਨ ਦੇ ਵਿੱਚ ਧਾਰਨ ਕਰਕੇ ਲੜਨਗੇ, ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਉਹਨਾਂ ਨੂੰ ਸਵਰਗਾਂ ਦੀ ਪ੍ਰਾਪਤੀ ਹੋਵੇਗੀ, ਕਿਉਂਕਿ ਸਾਰਿਆਂ ਤੋਂ ਵੱਡੀ ਸਾਡੀ ਮੰਗ ਇਹੀ ਹੁੰਦੀ ਹੈ ਕਿ ਅਗਲੇ ਲੋਕ ਦੇ ਵਿੱਚ ਸਵਰਗਾਂ ਦੇ ਵਿੱਚ ਜਾਈਏ, ਕਿਉਂਕਿ ਮੰਨਿਆ ਜਾਂਦਾ ਹੈ ਕਿ ਸਵਰਗਾਂ ਦੇ ਵਿੱਚ ਹਰ ਇੱਕ ਪ੍ਰਕਾਰ ਦੇ ਸੁੱਖ ਨੇ, ਸੁਵਿਧਾਵਾਂ ਨੇ ਬੜੇ ਪ੍ਰਕਾਰ ਦੀਆਂ। ਇਸ ਕਰਕੇ ਸਾਰਿਆਂ ਤੋਂ ਵੱਡਾ ਆਨੰਦ ਤੇ ਸੁੱਖ ਅਸੀਂ ਸਵਰਗਪੁਰੀ ਨੂੰ ਸਮਝਦੇ ਹਾਂ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਿਹੜੇ ਸਹਿਕਾਮਨਾ ਦੇ ਨਾਲ ਲੜਨਗੇ ਤੇ ਰਣ ਭੂਮੀ ਦੇ ਵਿੱਚ ਸ਼ਹੀਦ ਹੋ ਜਾਣਗੇ, ਉਹਨਾਂ ਨੂੰ ਫਿਰ ਅਗਲੇ ਲੋਕ ਦੇ ਵਿੱਚ ਸਵਰਗਾਂ ਦੀ ਪੂਰੀ ਨਸੀਬ ਹੋਵੇਗੀ। ਤਬ ਤੇ ਸੁਖ ਭੋਗੈ ਚਿਤ ਚਹੈ ਆਦਿ ਅਪਸਰਾ ਜੇ ਤਕ ਅਹੈ। ਉੱਥੇ ਰਹਿ ਕੇ ਸੁਖਾਂ ਦੇ ਭੋਗਾਂ ਨੂੰ ਭੋਗਣਗੇ, ਬੜੀਆਂ ਉੱਥੇ ਅਪਸਰਾਵਾਂ ਨੇ, ਉੱਥੇ ਪਰੀਆਂ ਵਰਗੀਆਂ ਔਰਤਾਂ ਨੇ ਰਾਜੇ ਇੰਦਰ ਦੇ ਦਰਬਾਰ ਦੇ ਵਿੱਚ। ਪੁਨ ਅਵਨੀ ਪਰ ਹੋਏ ਹੈ ਰਾਜੇ ਸਭ ਸੁਖ ਭੋਗੈ ਵਧੈ ਸਮਾਜੇ। ਇਸ ਤੋਂ ਇਲਾਵਾ ਸਤਿਗੁਰੂ ਜੀ ਕਹਿੰਦੇ ਨੇ ਕਿ ਜਦੋਂ ਦੁਬਾਰਾ ਧਰਤੀ ਦੇ ਉੱਤੇ ਉਹਨਾਂ ਐਸਿਆਂ ਸ਼ਹੀਦਾਂ ਦਾ ਜਨਮ ਹੋਵੇਗਾ ਤੇ ਫਿਰ ਉਹ ਰਾਜੇ ਬਣਨਗੇ ਤੇ ਰਾਜੇ ਬਣ ਕੇ ਇਸ ਲੋਕ ਦੇ ਸੁਖਾਂ ਨੂੰ ਵੀ ਉਹ ਭੋਗ ਸਕਦੇ ਨੇ। ਭਾਵ ਕੇ ਸ਼ਹੀਦ ਹੋਣ ਦੇ ਨਾਲ ਵੱਡੀ ਪ੍ਰਾਪਤੀ ਹੈ ਉਹਨਾਂ ਦੇ ਵਾਸਤੇ ਜਿਹੜੇ ਸਹਿਕਾਮੀ ਨੇ। ਸਤਿਗੁਰੂ ਜੀ ਕਹਿੰਦੇ ਇੱਥੋਂ ਜਦੋਂ ਮਾਤ ਲੋਕ ਤੋਂ ਇੱਕ ਵਾਰੀ ਸ਼ਹੀਦ ਹੋ ਜਾਣਗੇ ਤੇ ਬਹਿਸ਼ਤਾਂ ਦੇ ਵਿੱਚ ਉਹ ਸੁਖਾਂ ਦੇ ਭੋਗ ਨੂੰ ਭੋਗਣਗੇ, ਫਿਰ ਜਦੋਂ ਦੁਬਾਰਾ ਧਰਤੀ ਦੇ ਉੱਤੇ ਜਨਮ ਲੈਣਗੇ ਤੇ ਉਹ ਰਾਜਿਆਂ ਦੇ ਘਰਾਂ ਦੇ ਵਿੱਚ ਜੰਮਣਗੇ, ਇਸ ਕਰਕੇ ਰਾਜੇ ਬਣਨਗੇ ਤੇ ਰਾਜ ਦੇ ਸਾਰੇ ਸੁੱਖ ਨੂੰ ਵੀ ਭੋਗਣਗੇ। ਇਸ ਕਰਕੇ ਪਰਲੋਕ ਦਾ ਸੁੱਖ ਵੀ ਤੇ ਲੋਕ ਦਾ ਸੁੱਖ ਵੀ ਸਹਿਕਾਮੀਆਂ ਨੂੰ ਮਿਲੇਗਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਐਸਾ ਬਿਆਨ ਕਰਦੇ ਨੇ।
ਮੇਰੀ ਸਿੱਖੀ ਬਾਹਰ ਕਮਾਏ ਮਿਲੇ ਆਣ ਮੁਝ ਆਨੰਦ ਪਾਏ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਰਾਜਾਂ ਦੇ ਭੋਗਾਂ ਨੂੰ ਭੋਗ ਕੇ ਫਿਰ ਮੇਰੀ ਸਿੱਖੀ ਨੂੰ ਐਸੇ ਸਿੱਖ ਬਹੁਤਾ ਕਮਾਉਣਗੇ ਤੇ ਆਖਿਰਕਾਰ ਮਿਲੇ ਆਣ ਮੁਝ ਆਨੰਦ ਪਾਏ ਤੇ ਮੇਰੇ ਵਿੱਚ ਹੀ ਲੀਨ ਹੋ ਜਾਣਗੇ, ਮੇਰੇ ਵਿੱਚ ਹੀ ਆਨੰਦ ਦੀ ਪ੍ਰਾਪਤੀ ਕਰਨਗੇ।
ਜੋ ਨਿਸ਼ਕਾਮੀ ਜੰਗ ਮਜਾਰਾ ਮਾਰ ਮਰ ਗਹੇ ਹਥਿਆਰਾ।
ਹੁਣ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨਿਸ਼ਕਾਮ ਦੀ ਗੱਲ ਕਰਦੇ ਨੇ। ਸਤਿਗੁਰੂ ਜੀ ਕਹਿੰਦੇ ਨੇ ਪਰ ਜਿਹੜੇ ਸਿੰਘ ਜੰਗ ਦੇ ਵਿੱਚ ਲੜਨਗੇ ਨਿਸ਼ਕਾਮ ਭਾਵਨਾ ਦੇ ਨਾਲ ਮਰਨਗੇ ਤੇ ਹਥਿਆਰਾਂ ਨੂੰ ਫੜ ਕੇ ਵੈਰੀਆਂ ਨੂੰ ਮਾਰਨਗੇ।
ਕਹਿੰਦੇ ਨੇ ਸੋ ਮਮ ਸੰਗ ਸਦਾ ਹੀ ਰਹੈ ਪਦ ਜੋ ਗੇਨ ਜੋ ਦੁਰਲਭ ਹੈ।
ਐਸੇ ਜਿਹੜੇ ਨਿਸ਼ਕਾਮੀ ਨੇ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਸਦੀਵੀ ਤੌਰ ਦੇ ਉੱਤੇ ਮੇਰੇ ਨਾਲ ਹੀ ਰਹਿਣਗੇ।
ਕਹਿੰਦੇ ਨੇ ਪਦ ਜੋ ਗੇਨ ਜੋ ਦੁਰਲਭ ਹੈ,
ਐਸੀ ਪਦਵੀ ਦੀ ਪ੍ਰਾਪਤੀ ਨਿਸ਼ਕਾਮੀਆਂ ਨੂੰ ਹੋਵੇਗੀ ਕਿ ਜਿਹੜੀ ਵੱਡੀ ਵੱਡੀ ਪ੍ਰਾਪਤੀ ਦੁਰਲਭ ਹੈ ਜੋਗੀਆਂ ਦੇ ਵਾਸਤੇ।
ਆਗੈ ਲਖੋ ਜੋ ਛਤਰੀ ਪਏ ਰਣ ਮੈਂ ਮਾਰੇ ਸਵਰਗ ਸਭ ਗਏ।
ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਅੱਗੇ ਲੜਕੇ ਜਿਹੜੇ ਸਾਡੇ ਸਿੰਘ ਸੂਰਮੇ ਸ਼ਹੀਦ ਹੋਏ ਨੇ, ਜਿਹੜੇ ਛੱਤਰੀ ਮਰੇ ਨੇ ਰਣ ਭੂਮੀ ਦੇ ਵਿਚ, ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਿਹੜੇ ਸਹਿਕਾਮੀ ਨੇ ਉਹ ਸਵਰਗਾਂ ਦੀ ਪੁਰੀ ਦੇ ਵਿਚ ਪਹੁੰਚੇ ਨੇ ਤੇ ਜਿਹੜੇ ਨਿਸ਼ਕਾਮੀ ਨੇ ਉਹ ਹਮੇਸ਼ਾ ਮੇਰੇ ਨਾਲ ਨੇ।
ਛਪੀ ਨਹੀਂ ਜਗ ਮੈਂ ਇਹ ਕਥਾ, ਯੋਧੇ ਕੋ ਪ੍ਰਾਪਤ ਸੁਖ ਜਥਾ।
ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਇਹ ਜਿਹੜੀ ਗੱਲ ਹੈ ਕੋਈ ਗੁੱਜੀ ਛਿਪੀ ਨਹੀਂ ਹੈ ਦੁਨੀਆਂ ਦੇ ਉੱਤੇ ਕਿ ਜਿਹੜੇ ਯੋਧੇ ਨੇ ਉਹਨਾਂ ਨੂੰ ਸੁਖਾਂ ਦੀ ਪ੍ਰਾਪਤੀ ਹੀ ਹੁੰਦੀ।
ਪੁੰਨ ਮੈਂ ਤੁਮਰੇ ਸੰਗ ਸਹਾਈ, ਲੋਕ ਪ੍ਰਲੋਕ ਜਹਾਂ ਕਹਿ ਜਾਈ।
ਇਸ ਤੋਂ ਇਲਾਵਾ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਮੈਂ ਹਮੇਸ਼ਾ ਹੀ ਤੁਹਾਡੇ ਸੰਗ ਹਾਂ, ਤੁਹਾਡੇ ਸਹਾਈ ਹਾਂ, ਲੋਕ ਦੇ ਵਿਚ ਤੇ ਪ੍ਰਲੋਕ ਦੇ ਵਿਚ ਮੈਂ ਹਮੇਸ਼ਾ ਹੀ ਤੁਹਾਡੇ ਨਾਲ ਹੀ ਰਹਿਣਾ, ਕਿਉਂਕਿ ਗੁਰਬਾਣੀ ਦੇ ਵਿਚ ਪਾਠ ਆਉਂਦਾ ਗੁਰ ਮੇਰਾ ਸੰਗ ਸਦਾ ਹੈ ਨਾਲੇ ਪਾਵ ਕੇ, ਗੁਰੂ ਹਮੇਸ਼ਾ ਹੀ ਸਿੱਖ ਦੇ ਨਾਲ ਹੀ ਹੁੰਦਾ। ਸਤਿਗੁਰੂ ਜੀ ਕਹਿੰਦੇ ਨੇ ਕਿ ਮੈਂ ਲੋਕ ਦੇ ਵਿਚ ਵੀ ਤੁਹਾਡੇ ਨਾਲ ਤੇ ਪ੍ਰਲੋਕ ਦੇ ਵਿਚ ਵੀ ਤੁਹਾਡੇ ਨਾਲ ਹੀ ਰਵਾਂਗਾ ਹਮੇਸ਼ਾ। ਸਤਿਗੁਰੂ ਆਪਣੇ ਸਿੱਖ ਦੇ ਸਹਾਇਕ ਹੀ ਹੁੰਦਾ ਹੈ, ਨਾਲ ਹੀ ਹੁੰਦਾ।
ਇਥੇ ਆਦਿ ਉਪਦੇਸ਼ ਸਵਾਮੀ, ਭਾਇਓ ਖਾਲਸਾ ਸੰਗਰ ਕਾਮੇ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰ੍ਹਾਂ ਦੇ ਸਵਾਮੀ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਉਪਦੇਸ਼ ਦਿੱਤੇ ਨੇ ਤੇ ਖਾਲਸਾ ਫਿਰ ਯੁੱਧ ਦਾ ਚਾਹੁਣ ਵਾਲਾ ਹੋ ਗਿਆ।
ਮਾਜੇ ਆਦਿਕ ਦੇਸ਼ਣ ਮਾਹੀ, ਹੋਤੇ ਸਿੰਘ ਕਰ ਗਮਣੇ ਤਾਹੀ।
ਮਾਝੇ ਦੇ ਇਲਾਕੇ ਦੇ ਵਿਚ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਹੁਤੇ ਸਿੰਘ ਰਹਿੰਦੇ ਸਨ ਜਿਹੜੇ ਕਿ ਆਪਣੇ ਘਰਾਂ ਦੇ ਵਿਚ ਗਏ ਹੋਏ ਸਨ।
ਪ੍ਰਥਮ ਹਕਾਰ ਪਠੇ ਸਭ ਆਏ, ਦੁਨੀ ਚੰਦ ਨਿਜ ਸਾਥਾਂ ਲਿਆਏ।
ਭਾਵ ਕਿ ਉਹਨਾਂ ਦੇ ਵੱਲ ਸੰਦੇਸ਼ੇ ਭੇਜੇ ਗਏ ਨੇ। ਇਸ ਕਰਕੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉਹਨਾਂ ਨੂੰ ਸਾਰਿਆਂ ਤੋਂ ਪਹਿਲਾਂ ਬੁਲਾਇਆ ਗਿਆ, ਜਿਨ੍ਹਾਂ ਦੇ ਵਿਚ ਦੁਨੀ ਚੰਦ ਵੀ ਸ਼ਾਮਲ ਹੈ। ਦੁਨੀ ਚੰਦ ਬਹੁਤਿਆਂ ਸਾਥੀਆਂ ਨੂੰ ਨਾਲ ਲੈ ਕੇ ਪਹੁੰਚੇ।
ਯਹ ਕਹਿ ਰਣ ਕੀ ਸੁਧ ਪਹੁੰਚਾਈ, ਚਲੇ ਸਿੰਘ ਆਏ ਸਮੁਦਾਈ।
ਇਸ ਤੋਂ ਇਲਾਵਾ ਜਿੱਥੇ ਕਿੱਥੇ ਜੰਗ ਦੀ ਬਹੁਤੀ ਸਾਰੀ ਖਬਰ ਪਹੁੰਚਾਈ ਗਈ ਹੈ, ਇਸ ਕਰਕੇ ਬਹੁਤੇ ਸਾਰੇ ਸਿੰਘ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਹਜ਼ੂਰ ਪਹੁੰਚੇ।
ਬਖਸ਼ ਸਿੰਘ ਗੁਰ ਬਖਸ਼ ਸਿੰਘ ਪੁਣ, ਪੈਰੋ ਵਾਲ ਕਲਾਲ ਸਿੰਘ ਗੁਣ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਖਸ਼ ਸਿੰਘ, ਇਸ ਤੋਂ ਇਲਾਵਾ ਗੁਰਬਖਸ਼ ਸਿੰਘ ਇਹ ਵੀ ਆਇਆ ਹੈ। ਪੈਰੋਵਾਲ ਤੋਂ ਵੀ ਸਿੰਘ ਪਹੁੰਚੇ ਨੇ। ਪੈਰੋਵਾਲ ਜਿਹੜਾ ਪਿੰਡ ਹੈ ਇਹ ਗੋਇੰਦਵਾਲ ਦੇ ਬਿਲਕੁਲ ਨਜ਼ਦੀਕ ਹੈ, ਉਥੋਂ ਵੀ ਸਿੰਘ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਪਹੁੰਚੇ ਨੇ। ਇਸ ਤੋਂ ਇਲਾਵਾ ਕਲਾਲ ਗੋਦ ਦੇ ਬਹੁਤੇ ਪਹੁੰਚੇ ਨੇ।
ਲਏ ਸੈਂਕੜੇ ਸਿੰਘਣ ਆਏ, ਦਿਆਲ ਸਿੰਘ ਸੁਰ ਸਿੰਘ ਬਸਾਏ।
ਸੈਂਕੜਿਆਂ ਦੀ ਗਿਣਤੀ ਦੇ ਵਿਚ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਿੰਘ ਪਹੁੰਚੇ ਨੇ।
ਦਿਆਲ ਸਿੰਘ ਸੁਰ ਸਿੰਘ ਬਸਾਏ,
ਇੱਕ ਦਿਆਲ ਸਿੰਘ ਨਾਂ ਦਾ ਸਿੰਘ ਪਹੁੰਚਿਆ ਹੈ ਜਿਹੜਾ ਕਿ ਸੁਰ ਸਿੰਘ ਪਿੰਡ ਦਾ ਰਹਿਣ ਵਾਲਾ ਸੀ। ਇਹ ਵੀ ਅੰਮ੍ਰਿਤਸਰ ਦੇ ਜ਼ਿਲ੍ਹੇ ਦੇ ਵਿਚ ਸੁਰ ਸਿੰਘ ਪਿੰਡ ਹੈ। ਜ਼ਿਕਰਯੋਗ ਇਹ ਗੱਲ ਹੈ ਕਿ ਜਿਹੜੇ ਵਿਧੀ ਚੰਦ ਜੀ ਹੋਏ ਨੇ, ਭਾਈ ਵਿਧੀ ਚੰਦ ਜੀ, ਜਿਨ੍ਹਾਂ ਨੇ ਕਿ ਵੱਡੇ ਕਾਰਨਾਮੇ ਦਿਖਾਏ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਸਮੇਂ ਦੇ ਉੱਤੇ, ਉਹ ਪਹਿਲਾਂ ਬਣੇ ਸਨ ਸਤਿਗੁਰੂ ਅਰਜਨ ਦੇ ਸਿੱਖ ਤੇ ਬਹੁਤਾ ਜ਼ਿਆਦਾ ਇਤਿਹਾਸ ਦੇ ਵਿਚ ਵਿਧੀ ਚੰਦ ਜੀ ਦਾ ਨਾਮ ਆਉਂਦਾ। ਸਤਿਗੁਰੂ ਹਰਗੋਬਿੰਦ ਜੀ ਦੇ ਇਤਿਹਾਸ ਦੇ ਵਿਚ ਸੁਰ ਸਿੰਘ ਪਿੰਡ ਦੇ ਵਾਸੀ ਸਨ ਭਾਈ ਵਿਧੀ ਚੰਦ ਜੀ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਵਿਧੀ ਚੰਦ ਦੀ ਬਹਾਦਰੀ ਦੇ ਵਾਸਤੇ ਆਖਿਆ ਸੀ, ਵਿਧੀ ਚੰਦ ਛੀਨਾ ਗੁਰੂ ਕਾ ਸੀਨਾ। ਜੱਟ ਜਾਤੀ ਸੀ, ਛੀਨਾ ਗੋਤ ਸੀ ਵਿਧੀ ਚੰਦ ਜੀ ਦੀ, ਤੇ ਸਤਿਗੁਰਾਂ ਨੇ ਵਚਨ ਕੀਤਾ ਸੀ ਵਿਧੀ ਚੰਦ ਛੀਨਾ ਗੁਰੂ ਕਾ ਸੀਨਾ। ਭਾਵ ਕੇ ਜਿਹੜਾ ਵਿਧੀ ਚੰਦ ਛੀਨਾ ਹੈ, ਇਹ ਮੇਰਾ ਸੀਨਾ ਹੈ, ਮੇਰਾ ਦਿਲ ਹੈ। ਹੁਣੇ ਹੁਣੇ ਥੋੜੇ ਦਿਨ ਹੋ ਗਏ ਨੇ, ਵਿਧੀ ਚੰਦ ਜੀ ਦੇ ਜਿਹੜੇ ਜਾਨ ਨਸ਼ੀਨ ਨੇ, ਜਿਹੜੇ ਉਹਨਾਂ ਦੇ ਉੱਤਰ ਅਧਿਕਾਰੀ ਨੇ, ਉਹਨਾਂ ਦੀ ਚੜਾਈ ਸੀ। ਭਾਵ ਕੇ ਉਹ ਚੜਾਈ ਕੀਤੇ ਨੇ, ਦੋ ਚਾਰ ਦਿਨ ਹੋ ਗਏ ਨੇ ਉੱਥੇ ਸੁਰ ਸਿੰਘ ਨਾਂ ਦੇ ਪਿੰਡ ਦੇ ਵਿਚ ਉਹਨਾਂ ਦਾ ਭੋਗ ਪਾਇਆ ਸੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਦੇ ਅਨੁਸਾਰ ਨਿੱਜੀ ਸੇਵਕ ਹਰਪਾਲ ਸਿੰਘ ਜੀ ਤੇ ਰਿਸ਼ਪਾਲ ਸਿੰਘ ਜੀ ਉਥੇ ਸ਼ਿਰਕਤ ਕਰਨ ਦੇ ਵਾਸਤੇ ਸਤਿਗੁਰੂ ਉਦੈ ਸਿੰਘ ਜੀ ਦੇ ਹੁਕਮ ਦੇ ਨਾਲ ਪਹੁੰਚੇ ਸਨ। ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਸੁਰ ਸਿੰਘ ਪਿੰਡ ਹੈ ਅੰਮ੍ਰਿਤਸਰ ਜ਼ਿਲ੍ਹੇ ਦੇ ਵਿਚ, ਇਹੀ ਪਿੰਡ ਸੀ ਵਿਧੀ ਚੰਦ ਜੀ ਦਾ। ਉਸੇ ਪਿੰਡ ਦੇ ਰਹਿਣ ਵਾਲੇ ਨੇ ਇੱਕ ਦਿਆਲ ਸਿੰਘ।
ਇਸ ਵੇਲੇ ਕਵੀ ਸੰਤੋਖ ਸਿੰਘ ਜੀ ਜ਼ਿਕਰ ਕਰ ਰਹੇ ਨੇ ਕਿ ਸੁਰ ਸਿੰਘ ਪਿੰਡ ਦਾ ਰਹਿਣ ਵਾਲਾ ਦਿਆਲ ਸਿੰਘ ਵੀ ਉਸ ਵੇਲੇ ਸਤਿਗੁਰਾਂ ਦੇ ਹਜ਼ੂਰ ਪਹੁੰਚਿਆ। ਮੱਟੂ ਸੇਵਾ ਸਿੰਘ ਮਜੈਲ, ਇਹ ਸਭ ਦੁਨੀ ਚੰਦ ਕੀ ਗੈਲ। ਮੱਟੂ ਤੇ ਸੇਵਾ ਸਿੰਘ, ਇਹ ਜਿਹੜੇ ਸਾਰੇ ਮਜੈਲ ਸਨ, ਇਹ ਸਾਰੇ ਦੇ ਸਾਰੇ ਦੁਨੀ ਚੰਦ ਦੇ ਗੈਲ ਸਨ, ਭਾਵ ਕੇ ਦੁਨੀ ਚੰਦ ਦੇ ਪਿੱਛੇ ਹੀ ਇਹ ਵੀ ਉਸ ਵੇਲੇ ਸਤਿਗੁਰਾਂ ਦੇ ਹਜ਼ੂਰ ਪਹੁੰਚੇ। ਸਕਲ ਪੰਜ ਸੈ ਗਿਣਤੀ ਬਿਖੈ, ਆਣ ਗੁਰੂ ਕੇ ਦਰਸ਼ਨ ਪਿਖੈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਨ੍ਹਾਂ ਦੀ ਗਿਣਤੀ 500 ਸੀ, ਜਿਹੜੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਹਜ਼ੂਰ ਪਹੁੰਚੇ ਨੇ, ਆਣ ਕੇ ਸਤਿਗੁਰਾਂ ਦਾ ਦਰਸ਼ਨ ਕੀਤਾ। ਇਸੀ ਰੀਤ ਦੇਸ਼ਣ ਸਮੁਦਾਏ, ਸੁਣ ਰਣ ਕਰਨ ਪ੍ਰਭੂ ਟਿਗ ਆਏ। ਇਸੇ ਤਰੀਕੇ ਦੇ ਨਾਲ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬੜਿਆਂ ਇਲਾਕਿਆਂ ਦੇ ਵਿੱਚੋਂ ਰਣ ਦੀ ਗੱਲ ਨੂੰ ਸੁਣ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਹਜ਼ੂਰ ਬਹੁਤੇ ਸਾਰੇ ਸਿੰਘ ਪਹੁੰਚੇ। ਭਏ 71,000 ਸਿੰਘ, ਗਹੇ ਸ਼ਸਤਰ ਰਿਪ ਮ੍ਰਿਗ ਪਰ ਸਿੰਘ। ਇਸ ਤਰੀਕੇ ਦੇ ਨਾਲ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਹਜ਼ਾਰਾਂ ਹੀ ਸਿੰਘ ਇਕੱਤਰ ਹੋ ਗਏ ਨੇ, ਇਕੱਠੇ ਹੋ ਗਏ ਨੇ, ਜਿਨ੍ਹਾਂ ਨੇ ਹਥਿਆਰਾਂ ਨੂੰ ਧਾਰਨ ਕੀਤਾ ਹੈ। ਮਨ ਨੂੰ ਕਿਸ ਤਰ੍ਹਾਂ ਤਿਆਰ ਨੇ ਕਿ ਜਿਵੇਂ ਹਿਰਨਾਂ ਦੀ ਡਾਰ ਦੇ ਉੱਤੇ ਟੁੱਟਣ ਦੇ ਵਾਸਤੇ ਸ਼ੇਰ ਤਿਆਰ ਹੋਣ। ਇਸ ਤਰੀਕੇ ਦੇ ਨਾਲ ਉਸ ਵੇਲੇ ਵਾਪਰੇ। ਪਹਿਲੇ ਜੰਗ ਦੀ ਸੁਣ ਕੇ ਖਬਰ ਸਾਰੀ, ਚਿੱਤ ਸੰਗਤਾਂ ਜੋਸ਼ ਸਮਾਏ ਬਹੁਤੇ। ਰਾਜੇ ਬਾਦਸ਼ਾਹੀ ਫੌਜਾਂ ਚੜਾ ਲਿਆਏ, ਨਾਲ ਰਲ ਕੇ ਜੰਗ ਮਚਾਏ ਬਹੁਤੇ। ਗੁਰਸਿੱਖਾਂ ਦੇ ਚਿੱਤਾਂ ਨੇ ਜੋਸ਼ ਖਾਦੇ, ਖਰਚ ਬਣ ਕੇ ਘਰਾਂ ਤੋਂ ਤਾਏ ਬਹੁਤੇ। ਹੋਇਆ ਖਰਚ ਖਜ਼ਾਨੇ ਦੇ ਪੂਰਨੇ ਨੂੰ, ਜ਼ਰ ਨਕਦੀ ਪੇਟ ਲਿਆਏ ਬਹੁਤੇ। ਚੰਗੇ ਘੋੜੇ ਹਥਿਆਰ ਸਮਾਨ ਜੰਗੀ, ਲੈ ਲੈ ਪ੍ਰੇਮੀ ਸਿੱਖ ਆਏ ਬਹੁਤੇ। ਹੋ ਕੇ ਦਰਸ਼ਨਾਂ ਨੂੰ ਮਾਈ ਪਾਈ ਰਲ ਕੇ, ਇੱਕੋ ਵਾਰ ਹੀ ਹੁਮ ਹੁਮਾਏ ਬਹੁਤੇ। ਚੰਗੀ ਭੀੜ ਸਤਿਗੁਰਾਂ ਦੇ ਪਾਸ ਹੋਈ, ਰਣਬੀਰ ਹੁਣ ਜ਼ੋਰ ਰਖਾਏ ਬਹੁਤੇ। ਨਾਲੇ ਗੋਲੀ ਬਾਰੂਦ ਤਿਆਰ ਕਰਕੇ, ਚਟਾਪਟ ਹੀ ਜਮਾ ਕਰਾਏ ਬਹੁਤੇ। ਰਾਜੇ ਜੰਗ ਦੇ ਲਈ ਤਿਆਰ ਸੁਣ ਕੇ, ਪੱਕੇ ਮੋਰਚੇ ਹੋਰ ਬਣਾਏ ਬਹੁਤੇ। ਵੈਰੀ ਆਉਣ ਤੋਂ ਪਹਿਲਾਂ ਕਰਤਾਰ ਸਿੰਘਾਂ ਚੁਣ ਥਾਂ ਥਾਂ ਯੋਧੇ ਬਿਠਾਏ ਬਹੁਤੇ। ਇਸ ਤਰੀਕੇ ਦੇ ਨਾਲ ਜੰਗ ਲੜਨ ਤੋਂ ਪਹਿਲਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸੂਰਬੀਰ ਯੋਧੇ ਇਕੱਠੇ ਹੋ ਗਏ ਨੇ ਥਾਂ ਪ੍ਰਥਾਂ ਦੇ ਉੱਤੇ। ਗਰਜਤ ਬੋਲੇ ਪ੍ਰਭੂ ਸੁਣਾਏ, ਚਹੈ ਆਪ ਕੀ ਏਕ ਰਜ਼ਾਏ। ਸਾਰੇ ਦੇ ਸਾਰੇ ਜਿਹੜੇ ਸਤਿਗੁਰਾਂ ਦੇ ਹਜ਼ੂਰ ਪਹੁੰਚੇ ਨੇ, ਉਹ ਸ਼ੇਰ ਦੀ ਤਰ੍ਹਾਂ ਗਰਜ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਸੁਣਾ ਕੇ ਕਹਿੰਦੇ ਨੇ, ਚਹੈ ਆਪ ਕੀ ਏਕ ਰਜ਼ਾਏ। ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ, ਤੁਹਾਡੀ ਇੱਕ ਰਜ਼ਾ ਚਾਹੁੰਦੇ ਹਾਂ, ਤੁਹਾਡਾ ਇੱਕ ਹੁਕਮ ਸੱਚੇ ਪਾਤਸ਼ਾਹ ਜੀ ਲੋੜਦੇ ਹਾਂ। ਕਿਆ ਪਹਾਰੀਏ ਹਮੋ ਅਗਾਰੀ, ਕਰੋ ਹੁਕਮ ਦਿੱਲੀ ਲੈ ਮਾਰੀ। ਹੌਸਲੇ ਦੇ ਨਾਲ, ਵੱਡੇ ਹੌਸਲੇ ਦੇ ਨਾਲ ਸਿੰਘ ਸਤਿਗੁਰਾਂ ਨੂੰ ਕਹਿੰਦੇ ਨੇ ਕਿ ਸੱਚੇ ਪਾਤਸ਼ਾਹ, ਤੁਹਾਡੇ ਇੱਕ ਅੱਖ ਦੇ ਇਸ਼ਾਰੇ ਦੀ ਲੋੜ ਹੈ। ਇਹ ਪਹਾੜੀਏ ਸੱਚੇ ਪਾਤਸ਼ਾਹ ਸਾਡੇ ਅੱਗੇ ਕੀ ਨੇ, ਕਰੋ ਹੁਕਮ ਤੋਂ ਦਿੱਲੀ ਲੈ ਮਾਰੇ। ਜੇਕਰ ਤੁਸੀਂ ਹੁਕਮ ਕਰੋ ਤੇ ਸੱਚੇ ਪਾਤਸ਼ਾਹ ਅਸੀਂ ਦਿੱਲੀ ਦੇ ਉੱਤੇ ਫਤਿਹ ਨੂੰ ਪ੍ਰਾਪਤ ਕਰ ਲਈਏ, ਜਿਹੜੀ ਕਿ ਤੁਰਕਾਂ ਦੀ ਵੱਡੀ ਰਾਜਧਾਨੀ ਹੈ। ਇਹ ਪਹਾੜੀਏ ਸਾਡੇ ਅੱਗੇ ਕੀ ਨੇ।
ਸਭ ਤੁਰਕਾਨਾ ਦੇਹ ਖਪਾਏ, ਲਵਪੁਰ ਕੋ ਤਤਕਾਲ ਛੁਟਾਏ।
ਸੱਚੇ ਪਾਤਸ਼ਾਹ, ਜੇਕਰ ਤੁਹਾਡਾ ਇਸ਼ਾਰਾ ਹੋਵੇ, ਤੁਹਾਡਾ ਹੁਕਮ ਹੋਵੇ ਤੇ ਸਾਰਿਆਂ ਦੇ ਸਾਰਿਆਂ ਤੁਰਕਾਂ ਨੂੰ ਖਪਾ ਦਈਏ, ਦਿੱਲੀ ਦੇ ਉੱਤੇ ਸੱਚੇ ਪਾਤਸ਼ਾਹ ਕਬਜ਼ਾ ਕਰ ਲਈਏ, ਇਸ ਤੋਂ ਇਲਾਵਾ ਤਤਕਾਲ ਹੀ ਲਾਹੌਰ ਨੂੰ ਵੀ ਆਪਣੇ ਕਬਜ਼ੇ ਦੇ ਵਿੱਚ ਕਰ ਲਈਏ।
ਉਦੈ ਸਿੰਘ ਤੇ ਆਦ ਕਬੀਰ, ਸੁਣ ਸਤ ਗੁਰ ਤਿੰਨ ਦੀਨਸ ਤੀਰ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉਦੈ ਸਿੰਘ ਨੇ ਤੇ ਹੋਰ ਸੂਰਮਿਆਂ ਨੇ ਐਸੇ ਬਚਨ ਕੀਤੇ ਨੇ, ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਰਿਆਂ ਨੂੰ ਧੀਰਜ ਦਿੱਤਾ।
दुर्ग करो दड़ बनो सुचेत रोको या गालर बेत।
सतगुरु गोविंद सिंह सच्चे पातशाह जी कहंदे ने कि किलियां दी तकड़ाई दे नाल सांभ संभाल करो। सतगुरु सच्चे पातशाह जी कहंदे ने दिल्ली दे उत्ते धावा बोलण दी कोई लोड़ नहीं है, लाहौर नूं कब्जे दे विच करन दी कोई लोड़ नहीं है। सतगुरु जी कहंदे ने कि जो इस वेले हो रहा है तुसीं ओह गल करो। सतगुरु सच्चे पातशाह जी कहंदे ने दुर्ग करो दड़ बनो सुचेत, सुचेती दे नाल किलियां दे विच तैनात हो जाओ, रोको आगा लरबे हित। इस तों अलावा पहाड़ियां दी फौज दे अगे नूं रोकण दे वास्ते सुचेत होके सिंह अगे वधन। अगले अध्याय दा कवि जी प्रारंभ करदे ने।
इस बिद गुरु आनंदपुर सिंघण कीन सुचेत, शास्त्रन कासे कोश ते बख्शो संगर हेत।
ग्रंथाकार भाई संतोख सिंह जी लिखते ने किस तरीके दे नाल आनंदपुर नगर दे विच सतगुरु सच्चे पातशाह जी ने वचन करके सिंघां नूं होशियार कीता है, सुचेत कीता है। इस तों अलावा तरह तरह दे वधिया हथियार खजाने दे विचों कोश दे विचों बाहर कढ के खालसिया नूं दित्ते ने संगल लड़न दे वास्ते जंग करन दे लई। कवि संतोख सिंह जी लिखते ने
दई ब्रिंद बारूद गोरी कनेरी पहाड़ी सिंगारो कहो ताहे बेरी।
बहुता बरूद बहुतियां गोलियां सतगुरु सच्चे पातशाह जी ने सारिया नूं दित्तियां ने ते हुक्म कीता है पहाड़ी सिंगारो के सारिया पहाड़ियां दा संगार कर दियो, वैरी पहाड़ियां नूं मारो।
पाए सावधान तबै सिंह बीरा रसंग बीर राते चले बांध तीरा।
उस वेले त्यार बार त्यार होए ने सारे सूरमे होशियार होए ने, वीरता दे रस दे विच मत्ते ने ते चल पे ने अगे धीरज नूं तारण करके।
बंदे टोल पै टोल सूरां ऐसे बहे वायु ते मेघ है पुंज जैसे।
कवि संतोख सिंह जी लिखते ने कि टोलियां दे टोले सूरमियां दे इस तरह बज के अगे जा रहे ने, बहे वायु ते मेघ है पुंज जैसे। हवा वगिया जिवें बदलां दा समूह इकट्ठा हो जांदा है, इस तरह इकट्ठे होके अगे वधे।
जितो आए बो ब्रिंद शत्राण होई तहां खालसा जाए कीने सोटोई।
जेड़े पास्यों वैरियां दा आगमन सी पाव के जेड़े पास्यों वैरियां ने आउणा सी उसे पासे नूं खालसा अगे वधे।
तुफंगे तड़ाके उठावे कनेरे उड़ीकै पहाड़ी जे आवै जनेरे।
पाव के जेड़े पासे पहाड़ियां ने अगे वधना सी उसे पासे नूं सिंघां ने जाके रोक लिया है, मल लिया है उस जगह नूं।
उड़ीकै पहाड़ी जे आवै जनेरे
पाव के उस जगह ते खलो के उन्होंने बंदूकां चलाउणियां शुरू कर दित्तियां ने। इस तों अलावा उत्थे रुक के पहाड़ियां दी उड़ीक कर रहे ने कि जदों इत्थे पहाड़ी आउणगे ते फिर घमसान दा युद्ध उन्हां दे नाल लड़िया जावेगा। इस तरीके दे नाल पूरी तैयारी करके रस्ते दे उत्ते सतगुरां दे हुक्म दे अनुसार कुछ सिंह चले गए ने। सुसा संगत जी, समय दी समाप्ति है। कल नूं ग्रंथाकार भाई संतोख सिंह जी जिस तरीके दे नाल इस युद्ध दे अगले हाल नूं बयान करनगे ओ मैं साथ संगत दे सन्मुख अर्ज करांगा कि किस तरीके दे नाल जंग होवेगा। अज इन्नियां ही अर्जा करदा होया मैं इत्थे ही कथा नूं विश्राम दे के सारी साध संगत तों खिमा दा जाचका।
हे अचूत हे पार ब्रह्म अविनाशी अगनास, हे पूरन हे सर्ब मैं दुख पंजन गुण तास। हे संगी हे निरंकार हे निर्गुण सब टेक, हे गोविंद हे गुण निदान जाके सदा विवेक। हे अपरंपर हर हरे है पी होवन हार, हे संता कै सदा संग ने धाराया धार। हे ठाकुर हो दास रो मैं निर्गुण गुण नहीं कोय, नानक दी जय नाम दान राखो ही है परोय। जाही कुल ते प्रगट होय
ताही कुल को नाम। पुन द्वादश गुरिंड को मेरी है परनाम।
एक ओंकार वाहिगुरु जी की फतेह। श्री भगवती जी सहाय पातशाही बारहवीं। प्रथम भगवती सिमर कै गुरु नानक लई ते आए, फिर अंगद गुर ते अमरदास रामदास हुए सहाय। अर्जन हर गोबिंद नो सिमरो श्री हर आए, श्री हर कृष्ण ते आईया जिस जिठे सब दुख जाए। तेग बहादुर सिमरिया करना उन्हें दावै ताए, दसवें पातशाह श्री गुरु गोबिंद सिंह जी सब थाए हुए जी सहाय। सतगुरु बालक सिंह जी सिमरिया जिन्हां ने धर्म का मार्ग दिया बताए, अकाल पुरख श्री सतगुरु राम सिंह जी जिन जम तो लिया छुड़ाए। ज्योत का जामा श्री सतगुरु हरि सिंह जी सिमरिया जिन्हां ने टुटी लई मिलाए, वड्डे प्रताप वाले श्री सतगुरु प्रताप सिंह जी सिमरिया जिन्हां ने कलयुग विच सोच सो ते नाम बाणी का प्रवाह दिता चलाए। सर्व कला समराज श्री सतगुरु जगजीत सिंह जी सिमरिया जिन्हां की महिमा कही ना जाए। हाजरा हजूर पहरे दे मालक श्री सतगुरु उदय सिंह जी सब थाई होना जी सहाय। गुरां के चार साहबजादे पंज प्यारे चाली मुक्ते बेअंत शहीदा भगतां दी कमाई वाल ध्यान धरके आप जी दा पवित्र नाम चेते आवे। हे सच्चे पातशाह जी असीं सदा ही भुलण हार हां, आप सदा ही बख्शिंद पिता हो। दरों करों सिखी सिदक बख्शो, बेमुख होके ना मरिये पातशाह जी। धरती ते धर्म वरताओ, महामलेश दा नाश करो, अपने संत खालसे दा प्रकाश करो, गऊ गरीब दे कष्ट नूं दूर करो। कुल सृष्टि आप जी दा पवित्र नाम जपे, किसी नूं दुख होवे ना। श्री सतगुरु राम सिंह सच्चे पातशाह जी साडी प्रार्थना है, आप जी दे चरणां विच गरीब नवाज साडा धर्म बणिया रहे। सतगुरु सच्चे पातशाह जी आप जी दी प्यारी साध संगत ने एकत्र होके आप जी दे पवित्र नाम दा सिमरन कीता है। आप जी दे दर्शनां दे निमित्त सतगुरु सच्चे पातशाह जी आप जी दे पावन पवित्र इतिहास की कथा हुई है, जो पढ़िया है सुनिया है साड्या मना ते वसाउणा। जुगां पर्यंत इसे तरह आप जी दा जस गायन करदे रहिए। सतगुरु राम सिंह सच्चे पातशाह जी आप जी दी प्यारी साध संगत एकत्र होके आप जी दे पवित्र नाम दा सिमरन करन लगी है। आप जी दे दर्शनां दे निमित्त दर्शनां दी दात बख्शो, नाम दा रस बख्शो, मन बिरतियां नूं एकाग्रता बख्शो। ना विसरो ना विसारो, रख लो बख्श लो दिओ दीदार। श्री सतगुरु राम सिंह जी नाम चढ़दी कला, आप जी दे भाणे सरबत दा भला।